गुरु सतनाम वाहे गुरु साहेब जी बिलावल महला चौथा हर हर नाम शीतल जल त्यावा हर चंदन वास सुगंध गंदैया मिल सत संगत परम पद पाया मैं हिरड पलास संग हर बुहिया हर हर नाम शीतल जल त्यावा हर चंदन वास सुगंध गंदैया मिल सत संगत परम पद पाया मैं हिरड पलास संग हर बुहिया वाहे गुरु जी का खालसा वाहे गुरु जी की फतेह
तेरे कवन कवन कौन कहते गावा तू साहिब कुल निदाना तुमरी महिमा वर्ण ना सको तू ठाकुर ऊच भगवाना तुमरी महिमा वर्ण ना सको तू ठाकुर ऊच भगवाना वाहिगुरु जी का खालसा वाहिगुरु जी की फतेह सतगुरु दाते कोलो जीवन की जुगत सिखण वास्ते आए सतगुरु के प्यार वालियो अज मेरे मालिक ने कृपा की अमृत वेले सतखंड श्री हरिमंदर साहब अमृतसर साहब विखे तख्त ते विराजमान होके जो अमृतमई हुक्म साडी झोली विच पाया है आओ उसकी कुछ विचार सांझी करिए ताकि मैं ये हुक्म नू कमा के अपने सतगुरु दाते दी गोद विच बैठ सका। मेरे मालिक ने रहमत की है जदों भी कदे मनुख किसी चीज का बार बार अभ्यास करता है वार बार अभ्यास करन दे नाल वो चीज उसकी सुरत विच बस जाती है। एक विद्यार्थी का जीवन वेखिए वो विद्या का वार बार अभ्यास करता है जिस दिन उन्हों मां ने पहले दिन बस्ता पा के तोड़िया सी उस दिन वो कुछ भी नहीं सी पर विद्या के अभ्यास नाल कोई डॉक्टर बन गया कोई इंजीनियर बन गया कोई अफसर बन गया कोई कुछ बन गया। जिस दिन मनुख धर्म की दुनिया में कदम रख रहा है उस दिन वो खाली होंदा है पर धर्म की दुनिया का अभ्यास उन्हों वार वार एक दिन इस मुकाम ते पहुंचा देंदा है भई वो सच्चा धर्मी उच्च दर्जे का गुरसिख गुरमुख प्यारा संत भगत महान कोई शब्द वरत लीए उस तक पहुंच जाता है। फिर अगे ख्याल करो जो बेनती करा जिहड़ी गल सुरत विच वस गई उत्थों तक पहुंच गया ते मुड़ के उहीओ गल उहदे कर्मां विचों प्रगट होण लग पैणी। किसी ने सुरत नहीं मुड़ के वेखनी सुरत नहीं किसी ने वेखनी लोगों ने उहदे कम वेखने ने। जे कोई डॉक्टर चंगा है ਤਾਂ ਇਹਦਾ ਮਤਲਬ ਇਹਨੇ ਵਿਦਿਆ ਦਾ ਅਭਿਆਸ ਕੀਤਾ ਹੋਇਆ, ਤਾਂ ਹੀ ਇਹਦੇ ਕਰਮਾਂ ਵਿੱਚ ਚੰਗਾ ਕੰਮ ਆ ਗਿਆ। ਜੇ ਕੋਈ ਹੋਰ ਲਿਖਾਰੀ ਚੰਗਾ ਹੈ, ਇਹਦਾ ਮਤਲਬ ਉਹਨੇ ਬਹੁਤ ਅਭਿਆਸ ਕੀਤਾ, ਅਭਿਆਸ ਕਰਕੇ ਉਹਦੀ ਸੁਰਤ ਵਿੱਚ ਪ੍ਰਕਾਸ਼ ਹੋ ਗਿਆ, ਅੱਜ ਉਹਦੇ ਅੱਖਰਾਂ ਵਿੱਚੋਂ ਪਤਾ ਲੱਗਦਾ ਵੀ ਇਸ ਬੰਦੇ ਦਾ ਅਭਿਆਸ ਬਹੁਤ ਹੈ। ਉਹਦੇ ਕਰਮਾਂ ਨੇ ਪ੍ਰਗਟ ਕਰਨਾ, ਜੇ ਉਹਦੇ ਕਰਮ ਅਭਿਆਸ ਮੁਤਾਬਕ ਨਹੀਂ ਤਾਂ ਫਿਰ ਸਪਸ਼ਟ ਹੈ ਵੀ ਇਹਨੇ ਅਭਿਆਸ ਕੀਤਾ ਨੀ, ਸਿਰਫ ਲੋਕਾਂ ਲਈ ਦਿਖਾਵਾ ਕਰਦਾ ਰਿਹਾ ਹੋਵੇਗਾ। ਇਸੇ ਤਰ੍ਹਾਂ ਮੇਰੇ ਮਾਲਕ ਆਖਦੇ ਨੇ, ਕਹਿਣ ਲੱਗੇ ਜਿਹੜਾ ਮਨੁੱਖ ਬੰਦਗੀ ਕਰਦਾ, ਜਿਹੜਾ ਮਨੁੱਖ ਰੱਬ ਦਾ ਅਭਿਆਸ ਕਰਦਾ, ਰੱਬੀ ਯਾਦ ਵਿੱਚ ਜੁੜਦਾ, ਇੱਕ ਦਿਨ ਰੱਬੀ ਗੁਣ ਉਹਦੇ ਸੁਰਤ ਵਿੱਚ ਪ੍ਰਕਾਸ਼ ਹੋ ਜਾਂਦੇ ਨੇ ਤੇ ਉਹ ਰੱਬੀ ਗੁਣ ਉਹਦੇ ਕੰਮਾਂ ਵਿੱਚੋਂ ਪ੍ਰਗਟ ਹੋਣ ਲੱਗ ਪੈਂਦੇ ਨੇ। ਜੇ ਉਹਦੇ ਕੰਮ ਹੋਰ ਨੇ, ਧਰਮ ਦਾ ਬਾਲਾ ਹੋਰ ਹੈ, ਕੰਮ ਹੋਰ ਨੇ, ਧਰਮ ਦਾ ਨਾਂ ਹੋਰ ਹੈ, ਤੇ ਐਸੇ ਲੋਕਾਂ ਨੂੰ ਲੋਕ ਕਹਿ ਦਿੰਦੇ ਨੇ ਨਹੀਂ ਤੂੰ ਧੋਖੇਬਾਜ਼ ਹੋ ਸਕਦਾ, ਤੂੰ ਸੱਚ ਨਹੀਂ ਹੋ ਸਕਦਾ। ਇਸੇ ਲਈ ਮੇਰੇ ਮਾਲਕ ਨੇ ਕਿਰਪਾ ਕੀਤੀ, ਕਹਿਣ ਲੱਗੇ ਭਲਿਆ, ਜੇ ਤੂੰ ਰੱਬ ਵਰਗਾ ਬਣਨਾ ਚਾਹੁੰਦਾ, ਦੁਨੀਆਂ ਅੰਦਰ ਧਰਮ ਦੀ ਗੱਲ ਕਰਨਾ ਚਾਹੁੰਦਾ, ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ, ਸਭ ਤੋਂ ਪਹਿਲਾਂ ਅਭਿਆਸ ਕਰ। ਅੰਮ੍ਰਿਤ ਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਖਿਆਲ ਵਿੱਚ ਰੱਖਾਂ, ਮੇਰੇ ਮਾਲਕ ਆਖਦੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਹਲਤ ਵਿੱਚ ਮੁੱਖ ਉਜਲਾ ਕਿਵੇਂ ਹੁੰਦਾ? ਉਸ ਮਨੁੱਖ ਦੇ ਕੰਮ ਬੜੇ ਚੰਗੇ ਆਉਂਦੇ ਨੇ, ਜਿਹੋ ਜਿਹਾ ਉਹਦਾ ਧਰਮ ਹੈ ਉਹੋ ਜਿਹੇ ਉਹਦੇ ਕਰਮ ਨੇ, ਦੋਨੇ ਗੱਲਾਂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਸੇ ਲਈ ਮੇਰੇ ਹਜ਼ੂਰ ਨੇ ਵਾਰ ਵਾਰ ਇੱਕ ਗੱਲ ਤੇ ਜ਼ੋਰ ਦਿੱਤਾ, ਕਹਿਣ ਲੱਗੇ ਰੱਬੀ ਅੰਮ੍ਰਿਤ ਬਚਨਾਂ ਨੂੰ ਆਪਣੀ ਸੁਰਤ ਵਿੱਚ ਵਸਾ, ਗੁਰਬਾਣੀ ਦਾ ਅਭਿਆਸ ਕਰ। ਜਿਸ ਦਿਨ ਗੁਰਬਾਣੀ ਦਾ ਅਭਿਆਸ ਕਰਦਿਆਂ ਕਰਦਿਆਂ ਤੇਰੀ ਸੁਰਤ ਵਿੱਚ ਪ੍ਰਕਾਸ਼ ਹੋ ਗਿਆ, ਇੱਕ ਗੱਲ ਚੇਤਾ ਰੱਖੀ, ਤੇਰੇ ਕੰਮਾਂ ਤੋਂ ਲੋਕਾਂ ਨੇ ਅੰਦਾਜ਼ਾ ਲਾਉਣ ਲੱਗ ਪੈਣਾ ਇਹ ਬੰਦਾ ਕੋਈ ਧਰਮੀ ਹੋਵੇਗਾ। ਭਾਈ ਘਨੱਈਏ ਦੇ ਕੰਮਾਂ ਤੋਂ ਅੰਦਾਜ਼ਾ ਲੱਗਦਾ, ਭਾਈ ਘਨੱਈਏ ਦੇ ਅੰਦਰ ਗੁਰੂ ਵਸਿਆ ਹੋਇਆ। ਕਿਸੇ ਦੇ ਸਿੱਖਾਂ ਦੇ ਕਰਮਾਂ ਤੋਂ ਪਤਾ ਲੱਗਦਾ, ਅਭਿਆਸ ਕਰਨ ਵਾਲੇ ਦੇ ਕਰਮਾਂ ਤੋਂ ਪਤਾ ਲੱਗਦਾ। ਇਸੇ ਲਈ ਮੇਰੇ ਮਾਲਕ ਨੇ ਧਰਮ ਦੇ ਦੋ ਅੰਗ ਮੰਨੇ ਨੇ। ਹਜ਼ੂਰ ਆਖਦੇ ਨੇ, ਸਰਬ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਹਿਣ ਲੱਗੇ ਹਰੀ ਦੀ ਬੰਦਗੀ ਕਰਦੇ ਆ, ਜੇ ਤੇਰੇ ਅੰਦਰ ਉਹ ਚੰਗੇ ਗੁਣ ਆ ਗਏ, ਚੇਤਾ ਰੱਖੀ, ਤੇਰੇ ਕਰਮਾਂ ਵਿੱਚੋਂ ਪ੍ਰਗਟ ਹੋ ਜਾਏਗਾ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਉਹਦਾ ਨਾਮ ਹੈ, ਧਰਮੀ ਉਹਦਾ ਨਾਮ ਹੈ ਜਿਹਦੇ ਕੰਮ ਵੀ ਚੰਗੇ ਨੇ, ਜਿਹਦੇ ਕਰਮ ਵੀ ਚੰਗੇ ਨੇ। ਛੋਟਾ ਜਿਹਾ ਇੱਕ ਬਚਨ ਹੋਰ ਕਵਾਂ, ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੁਮੇਰ ਪਰਬਤ ਦੇ ਉੱਤੇ ਸਿੱਧਾਂ ਨਾਲ ਵਿਚਾਰ ਚਰਚਾ ਕੀਤੀ। ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ? ਸਭ ਸਿੱਧੀ ਇਹ ਬੁੱਝਿਆ, ਕੱਲ ਤਾਰ ਨਾਨਕ ਅਵਤਾਰਾ। ਬਾਬੇ ਕਿਹਾ, ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ, ਹਉ ਭਾਜਣ ਚੜਿਆ ਸੰਸਾਰਾ, ਪਾਪ ਗ੍ਰਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ, ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਉਤਾਰਾ, ਜੋਗੀ ਗਿਆਨ ਵੀ ਹੋਣਿਆ ਨਿਸਤਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਇਸ ਭਾਈ ਗੁਰਦਾਸ ਜੀ ਦੀ ਪੌੜੀ ਵਿੱਚ ਬੜਾ ਰਹੱਸ ਪਿਆ। ਭਾਈ ਸਾਹਿਬ ਆਖਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਤੇ ਗਏ, ਸਿੱਧ ਵੇਖ ਕੇ ਹੈਰਾਨ ਹੋਏ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਅੱਗੇ ਪਹਿਲਾ ਸਵਾਲ ਰੱਖਿਆ। ਕਹਿਣ ਲੱਗੇ, ਤੂੰ ਮਾਤ ਲੋਕ ਵਿੱਚੋਂ ਆਇਆ, ਆਪ ਤੂੰ ਸੰਸਾਰੀ ਬੰਦਿਆਂ ਵਿੱਚੋਂ ਵਿਚਰਦਾ ਆਇਆ, ਅਸੀਂ ਸੁਣਿਆ ਤੇਰੀ ਵੀ ਪਰਿਵਾਰ ਗ੍ਰਿਸ਼ਟੀ ਹੈ, ਤੇ ਸਾਨੂੰ ਦੱਸ ਦੁਨੀਆਂ ਦਾ ਕੀ ਹਾਲ ਹੈ, ਅਸੀਂ ਤੇ ਬਹੁਤ ਲਮੇਰਾ ਸਮਾਂ ਹੋ ਗਿਆ, ਛੱਡ ਕੇ ਦੁਨੀਆਂ ਦੇ ਝਮੇਲਿਆਂ ਨੂੰ ਇੱਥੇ ਬੈਠੇ ਹੋਏ ਹੈ। ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਬੋਲ ਕਹੇ ਸਨ। ਕਹਿਣ ਲੱਗੇ, ਭਰਿਆ ਇੱਕ ਗੱਲ ਚੇਤਾ ਰੱਖੀ, ਦੁਨੀਆਂ ਵਿੱਚ ਤੇ ਕੂੜ ਵਰਤਿਆ ਹੋਇਆ, ਬਲਕਿ ਮੈਂ ਇੱਥੋਂ ਤੱਕ ਕਹਿ ਦਿਆਂ ਸਾਰੀ ਧਰਤੀ ਪ੍ਰਥਵੀ ਜਿਹੜੀ ਹੈ ਉਹ ਪਾਪਾਂ ਦੀ ਗਰਸੀ ਹੋਈ ਹੈ। ਹੁਣ ਖਿਆਲ ਕਰਿਓ, ਜੇ ਕੱਲੇ ਨਾਮ ਜਪਣ ਦਾ ਅਰਥ ਕਰਮਾਂ ਨਾਲ ਸੰਬੰਧ ਨਾ ਹੁੰਦਾ ਤੇ ਮੇਰਾ ਬਾਬਾ ਉਹਨਾਂ ਨੂੰ ਕਦੇ ਵੀ ਨਾ ਕਹਿੰਦਾ, ਕਿਉਂਕਿ ਜੋਗੀ ਤੇ ਬੜੀਆਂ ਉੱਚੀਆਂ ਸਮਾਧੀਆਂ ਲਾਉਂਦੇ ਸਨ, ਜੋਗੀਆਂ ਨੂੰ ਤੇ ਕੰਮ ਵੀ ਕੋਈ ਨਹੀਂ ਸੀ, ਜੋਗੀਆਂ ਨੇ ਕੱਪੜੇ ਕੋਈ ਨਹੀਂ ਧੋਣੇ, ਜੋਗੀਆਂ ਨੇ ਧੀਆਂ ਪੁੱਤਰਾਂ ਨੂੰ ਗੋਦ ਵਿੱਚ ਬਿਠਾ ਕੇ ਕਦੇ ਨਹੀਂ ਖਿਡਾਉਣਾ, ਜੋਗੀਆਂ ਨੇ ਪ੍ਰਸ਼ਾਦਾ ਪਾਣੀ ਕਦੇ ਨਹੀਂ ਬਣਾਉਣਾ, ਉਹ ਤੇ ਦਿਨ ਰਾਤ ਹੀ ਰੱਬ ਦੀ ਬੰਦਗੀ ਉੱਤੇ ਸਨ। ਪਰ ਮੇਰੇ ਬਾਬੇ ਨੇ ਉਹਨਾਂ ਨੂੰ ਬਚਨ ਆਖਿਆ, ਕਹਿਣ ਲੱਗੇ, ਤੁਹਾਨੂੰ ਕੀ ਹੱਕ ਹੈ ਗੱਲ ਪੁੱਛਣ ਦੀ? ਤੁਸੀਂ ਤੇ ਮੇਰੀਆਂ ਨਜ਼ਰਾਂ ਵਿੱਚ ਜੋਗੀ ਗਿਆਨ ਵੀ ਹੋਣੇ ਆ, ਨਿਸਤਨ ਅੰਗ ਲਗਾਇਨ ਸ਼ਾਰਾ ਬਾਜ ਗੁਰੂ ਡੂਬਾ ਜਗ ਸਾਰਾ। ਤੁਸੀਂ ਤੇ ਆ ਕੇ ਇੱਥੇ ਜੰਗਲਾਂ ਚ ਬੈਠ ਗਏ ਹੋ, ਪਹਾੜਾਂ ਦੇ ਉੱਤੇ ਚੜ ਕੇ ਬੈਠ ਗਏ ਹੋ, ਤੁਸੀਂ ਧਰਮ ਦੀ ਗੱਲ ਸਿੱਖ ਕੇ ਮਨੁੱਖ ਦੇ ਸਾਹਮਣੇ ਧਰਮੀ ਜੀਵਨ ਜਿਉ ਕੇ ਦਿਖਾਉਣਾ ਸੀ ਤਾਂ ਕਿ ਬਾਕੀ ਲੋਕਾਂ ਨੂੰ ਪਤਾ ਲੱਗਦਾ ਵੀ ਧਰਮ ਦੀ ਜ਼ਿੰਦਗੀ ਆ ਹੈ। ਮੇਰੇ ਸਤਿਗੁਰੂ ਜੀ ਨੇ ਇਸੇ ਗੱਲ ਕਰਕੇ ਅੱਜ ਸਾਡੇ ਤੇ ਰਹਿਮਤਾਂ ਕੀਤੀਆਂ ਨੇ, ਦਸਾਂ ਪਾਤਸ਼ਾਹੀਆਂ ਨੇ ਸਾਡੇ ਸਾਹਮਣੇ ਜੀਵਨ ਜਿਉ ਕੇ ਦਿਖਾਇਆ। ਗੁਰੂ ਕੇ ਸਿੱਖਾ ਕਿਤੇ ਤੈਨੂੰ ਭੁਲੇਖਾ ਲੱਗ ਜਾਏ ਤੇ ਗੁਰਬਾਣੀ ਦੇ ਅੰਮ੍ਰਿਤ ਬੋਲਾਂ ਨੂੰ ਤੂੰ ਇਤਿਹਾਸ ਕੋਲੋਂ ਪੁੱਛ ਕੇ ਵੇਖ ਲਈ। ਇਤਿਹਾਸ ਤੈਨੂੰ ਇੱਕ ਇੱਕ ਗੱਲ ਦੀ ਵਿਆਖਿਆ ਕਰਕੇ ਸੁਣਾਏਗਾ ਵੀ ਜੋ ਕੁਝ ਗੁਰਬਾਣੀ ਵਿੱਚ ਦੱਸਿਆ ਗਿਆ ਸਜਣਾ ਉਹੀਓ ਕੁਝ ਇਤਿਹਾਸ ਵਿੱਚ ਸੱਚ ਕਰਕੇ ਦਿਖਾਇਆ। ਜੇ ਗੁਰੂ ਨਿਰਵੈਰ ਹੈ ਤੇ ਗੁਰੂ ਦਾ ਇਤਿਹਾਸ ਵੀ ਕਹੇਗਾ ਨਿਰਵੈਰ ਹੈ। ਜੇ ਗੁਰੂ ਨਿਰਭਉ ਹੈ ਤੇ ਗੁਰੂ ਦਾ ਇਤਿਹਾਸ ਵੀ ਕਹੇਗਾ ਨਿਰਭਉ ਹੈ। ਜੇ ਗੁਰੂ ਤੈਨੂੰ ਕਹਿੰਦਾ ਪ੍ਰਭੂ ਦੀ ਆਗਿਆ ਨੂੰ ਮਿੱਠੀ ਕਰਕੇ ਮੰਨ ਤੇ ਪੁੱਛੀ ਗੁਰੂ ਅਰਜਨ ਪਾਤਸ਼ਾਹ ਕੋਲੋਂ ਤੱਤੀਆਂ ਤਵੀਆਂ ਤੇ ਕਿਵੇਂ ਅਡੋਲ ਬੈਠ ਗਿਆ ਸੀ। ਜੇ ਗੁਰੂ ਦੇ ਘਰ ਵਿੱਚ ਤੈਨੂੰ ਆਗਿਆ ਮੰਨਣ ਦੀ ਗੱਲ ਹੈ ਤੇ ਫਿਰ ਪੁੱਛੀ ਕਿਵੇਂ ਸੇਵਾ ਕਰ ਕਰਕੇ ਆਗਿਆ ਵਿੱਚ ਰਹਿ ਕੇ ਤੁਸੀਂ ਗੁਰਗੱਦੀਆਂ ਦੀਆਂ ਪਰਵੀਆਂ ਤੇ ਕਿਵੇਂ ਪਹੁੰਚ ਗਏ ਹੋ। ਇਹ ਦੋਵੇਂ ਚੀਜ਼ਾਂ ਬਰਾਬਰ ਨੇ। ਕਰਮ ਦੇ ਵਿੱਚ ਵੀ ਤੇਰੇ ਧਰਮ ਲੱਭਣਾ ਚਾਹੀਦਾ, ਤੇਰੀਆਂ ਗੱਲਾਂ ਵਿੱਚੋਂ ਤੇਰੇ ਜੀਵਨ ਵਿੱਚੋਂ ਵੀ ਧਰਮ ਲੱਭਣਾ ਚਾਹੀਦਾ ਤੇ ਤਦ ਹੀ ਤੂੰ ਧਰਮੀ ਹੋ ਸਕਦਾ ਜੇ ਤੇਰੇ ਇਹਨਾਂ ਗੱਲਾਂ ਦੇ ਵਿੱਚ ਵੀ ਧਰਮ ਹੀ ਹੋਵੇ। ਇੱਕ ਛੋਟੀ ਜਿਹੀ ਗਾਥਾ ਕਹਿੰਦੇ ਆ, ਮਾਣ ਕਰਨਾ ਚਾਹੀਦਾ ਸਾਨੂੰ ਆਪਣੀਆਂ ਇਤਿਹਾਸਕ ਗਾਥਾਵਾਂ ਦੇ ਉੱਤੇ। ਦਰਾ ਖੈਬਰ ਬਹੁਤ ਲੰਮਾ ਸਮਾਂ ਵਿਦੇਸ਼ੀ ਲੋਕਾਂ ਦਾ ਲਾਂਘਾ ਰਿਹਾ ਹੈ। ਅੱਜ ਜਿਹੜੇ ਲੋਕ ਕਹਿੰਦੇ ਨੇ ਨਾ ਪੰਜਾਬੀਆਂ ਨੂੰ ਸਾਡੇ ਜੋਕ ਬਣਾਏ ਜਾਂਦੇ ਨੇ ਟੀਵੀ ਤੇ ਬਈ ਇਹਨਾਂ ਨੂੰ ਬੋਲਣ ਦਾ ਪਤਾ ਨਹੀਂ, ਉਹ ਭਲਿਆ ਕਦੇ ਇਤਿਹਾਸ ਪੜ੍ਹ ਕੇ ਦੇਖੀ ਸਾਡਾ ਜਿਹੜਾ ਵੀ ਵਿਦੇਸ਼ੀ ਆਉਂਦਾ ਸੀ ਉਹਦਾ ਪਹਿਲਾ ਮੁਕਾਬਲਾ ਪੰਜਾਬੀਆਂ ਨਾਲ ਹੁੰਦਾ ਸੀ। ਇਸ ਲਈ ਅਸੀਂ ਅਣਖ ਤੇ ਗੈਰਤ ਨਾਲ ਹੀ ਬੋਲਣਾ ਸਿੱਖ ਗਏ ਹੈ। ਸਾਡੀ ਬੋਲੀ ਚ ਤੇਰੇ ਵਰਗੀ ਮਿਠਾਸ ਭਾਵੇਂ ਨਾ ਹੋਵੇ ਪਰ ਸਾਡੀ ਬੋਲੀ ਚ ਤੇਰੇ ਵਰਗਾ ਕਪਟ ਨਹੀਂ ਹੁੰਦਾ, ਸਾਡੀ ਬੋਲੀ ਵਿੱਚ ਸੱਚ ਹੁੰਦਾ। ਮੈਂ ਗੱਲ ਨੇੜੇ ਰੱਖਣੀ ਚਾਹੁੰਦਾ ਤੇ ਇੱਕ ਗਾਥਾ ਕਹਿਣ ਲੱਗਾ ਸਾਂ। ਦਰਾ ਖੈਬਰ ਦੇ ਉੱਤੇ ਅਗਰ ਪਹਿਲੀ ਵਾਰੀ ਰਸਤਾ ਬੰਦ ਕੀਤਾ ਤੇ ਗੁਰੂ ਕੇ ਸਿੱਖਾਂ ਦਾ ਇਤਿਹਾਸ ਹੈ। ਹਰੀ ਸਿੰਘ ਲੜੂਗੇ ਵਰਗਿਆਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਜਮਰੌਤ ਤੱਕ ਆਪਣਾ ਦਰਾ ਖੈਬਰ ਤੱਕ ਰਾਜ ਦੀਆਂ ਹੱਦਾਂ ਵਧਾ ਲਈਆਂ, ਹਰੀ ਸਿੰਘ ਲੜੂਗੇ ਵਰਗੇ ਨੇ ਉਹਨਾਂ ਨੂੰ ਜਾ ਕੇ ਠੱਲ ਪਾਈ ਤੇ ਉਹਨਾਂ ਨੂੰ ਰੋਕਿਆ, ਜਮਰੌਤ ਦਾ ਕਿਲ੍ਹਾ ਬਣਾਇਆ। ਲਮੇਰਾ ਸਮਾਂ ਬੀਤਿਆ, 12 ਸਤੰਬਰ 1897 ਦੀ ਗੱਲ ਦੱਸ ਤੁਹਾਡੇ ਨਾਲ ਸੰਧੀ ਕਰਨ ਲੱਗਾ। ਉੱਥੇ ਸਰਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਕੁਝ ਫੌਜੀ ਸਨ ਜਿਹੜੇ ਫੌਜ ਵਿੱਚ ਭਰਤੀ ਤੇ ਗੋਰਿਆਂ ਦੀ ਹੋਏ ਹੋਏ ਨੇ, ਪਰ ਉਸ ਵੇਲੇ ਉੱਥੇ ਇੱਕ ਗੜੀ ਸੀ, ਉਸ ਪਿੰਡ ਦੇ ਇਲਾਕੇ ਦਾ ਨਾਂ ਸੀ ਸਾਰਾ, ਉੱਥੇ ਗੜੀ ਦਾ ਨਾਂ ਵੀ ਨਾਂ ਰੱਖਿਆ ਗਿਆ ਸਾਰਾ ਗੜੀ। ਉਹ ਸਾਰਾ ਗੜੀ ਦੇ ਵਿੱਚ ਕੁਝ ਇੱਕ ਸਿੱਖ ਨੌਜਵਾਨ ਨੇ ਈਸ਼ਰ ਸਿੰਘ ਦੇ ਕਮਾਂਡ ਦੇ ਹੇਠ ਸਰਦਾਰ ਨੇ ਫੌਜ ਵਿੱਚ ਭਰਤੀ। ਉੱਥੇ ਆ ਕੇ ਜਾਲਮਾਂ ਨੇ ਉਸ ਨੂੰ ਕਬਾਇਲੀਆਂ ਨੇ ਆ ਕੇ ਘੇਰ ਲਿਆ। 10,000 ਦੀ ਗਿਣਤੀ ਗੋਰਾ ਜਿਹੜਾ ਉਹਨਾਂ ਦਾ ਵੱਡਾ ਕਮਾਂਡਰ ਸੀ ਉਹਨਾਂ ਨੇ ਬਚਨ ਆਖੇ, ਕਹਿਣ ਲੱਗੇ ਤੁਸੀਂ ਇਹਨੂੰ ਛੱਡ ਕੇ ਚਲੇ ਜਾਵੋ। ਇੱਥੇ ਬਹੁਤੇ ਲੋਕ ਨੇ ਜਿਹੜੇ ਆ ਕੇ ਇਸ ਵੇਲੇ ਹਮਲਾ ਕਰਨ ਲੱਗੇ ਨੇ ਤੇ ਅਸੀਂ ਇੱਥੇ ਜੰਗ ਨਹੀਂ ਲੜ ਸਕਾਂਗੇ, ਪਿੱਛੋਂ ਵੀ ਸੰਪਰਕ ਟੁੱਟ ਗਿਆ, ਸਾਨੂੰ ਚਲੇ ਜਾਣਾ ਚਾਹੀਦਾ। ਉਸੇ ਵੇਲੇ ਸਰਦਾਰ ਈਸ਼ਰ ਸਿੰਘ ਜੀ ਹੋਰਾਂ ਨੇ ਇੱਕ ਬਚਨ ਆਖਿਆ, ਉਹ ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖੀ, ਅੱਜ ਸਾਨੂੰ ਇਤਿਹਾਸ ਸਿਰਜਣ ਦਾ ਮੌਕਾ ਮਿਲਿਆ, ਜੇ ਕਿਤੇ ਅਸੀਂ ਅੱਜ ਤੇਰੇ ਆਖੇ ਲੱਗ ਕੇ ਇਸ ਗੜੀ ਨੂੰ ਖਾਲੀ ਕਰਕੇ ਛੱਡ ਕੇ ਚਲੇ ਗਏ ਉਹ ਲੋਕਾਂ ਨੇ ਮੇਰੇ ਗੁਰੂ ਤੇ ਉਂਗਲ ਚੁੱਕਣੀ ਹੈ। ਲੋਕ ਕਹਿਣਗੇ 7 ਮਹੀਨੇ ਦਾ ਘੇਰਾ ਐਵੇਂ ਕਹੀ ਜਾਂਦੇ ਨੇ, ਨਹੀਂ ਇਹਨਾਂ ਨੇ ਗੁਰੂ ਦੀ ਗੱਲ ਨੂੰ ਦਾਗ ਲਗ ਦੇਣਾ, ਅੱਜ ਅਸੀਂ ਕਿਹੜਾ ਇਹ ਗੜੀ ਛੱਡ ਕੇ ਨਹੀਂ ਜਾਣੀ। ਕਿਸੇ ਨੇ ਆਉਣ ਵਾਲੇ ਸਮੇਂ ਚ ਹਰੀ ਸਿੰਘ ਨਲੂਏ ਦੇ ਉੱਤੇ ਦਾਗ ਲਾ ਦੇਣਾ, ਉਹਦੀ ਸ਼ਖਸੀਅਤ ਉੱਤੇ ਦਾਗ ਲਾ ਦੇਣਾ। ਜੇ ਅਸੀਂ ਗੜੀ ਛੱਡ ਕੇ ਚਲੇ ਗਏ ਸਾਡੇ ਗੁਰੂ ਦੀ ਸ਼ਖਸੀਅਤ ਨੂੰ ਕਲੰਕ ਲੱਗ ਜਾਏਗਾ, ਜੇ ਗੜੀ ਛੱਡ ਕੇ ਚਲੇ ਗਏ ਸਾਡੇ ਧਰਮ ਨੂੰ ਕਲੰਕ ਲੱਗ ਜਾਏਗਾ। ਉਹ ਮੇਰਾ ਤੇ ਗੁਰੂ ਸਿਖਾਉਂਦਾ ਉਹ ਸਜਣਾ, ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹੋ, ਖੇਤ ਜੋ ਮੰਡਿਓ ਸੂਰਮਾ اب جوجن کو ڈاؤ پہلا من قبول جیون کی چھڈ آس ہو سبنا کی رینکا تو آؤ ہمارے پاس سجنا جنہاں دا جی کر دے او چلے جاو پر ساڈے اتے گرو دا میر پریا ہاتھ ہے اسی تے جس دن فوج وچ بھرتی ہوئے ساں گٹکے تے ہاتھ رکھ کے وعدہ کیتا سی ستگرو کلے پٹھ نہیں لکھاواں گے ستگرو ساڈے سر تے تیری دتی ہوئی دستار ہے تیری دستار نو کدے داغ نہیں لاواں گے سارے چھڈ کے چلے گئے کیول کچھ 26 کو سنگھ اوتھے باقی رہ گئے نے انہاں لڑدیاں لڑدیاں 10,000 انہاں قبیلیاں دے نال 600 تو اتے انہاں نو ختم کر دیتا ایک ایک شہادت دا جام پیندے رہے آخر کار اس گڑی نو بچا لیا گڑی نو بچا کے 26 دے 26 سنگھ چڑھائی کر گئے تے واپسی انہاں نے ایک وائرس کر کے ایک سنیہا دتا کہنے لگے سانو پاویں سارے چھڈ گئے سن پر ساڈا گرو نہیں سی سانو چھڈ کے گیا اپنی گڑی نو سنبھال لو میں اکلا رہ گیا تے تہاڈا دیش دا نشان میں چلا چلے ہالے تک تہاڈی گڑی اسی غلام نہیں ہون دتی ظالماں نو پجا دتا مڑ کے گڑی سامنے پر اسی تر چلے یاد رکھو جے انہاں نے ایک گل دنیا وچ پرگٹ کر دتی گرو کیا سکھا یہ گل چیتا رکھی تیرے کرماں وچوں بھی دھرم لبے تیرے جیون وچوں بھی دھرم لبے جو جی تیری زندگی ہووے جو جا تیرا کرم ہووے اوہ جا تیرا دھرم ہووے ابھیاس کرن دا ارتھ ہے اج ساری زندگی دے اندر کیوں انہیں پہاڑے نے کیونکہ ساڈا گرو تے کچھ ہور کہندا ہے پر اسی کر دے کچھ ہو رہے سٹمے پاچھے ایک بچن کیا کر دے سن کیا گر کہے کرے ہم کہاں سنے سنے موڑے من مہا کہنے لگے اپنے من ہولی ہولی موڑے جو گرو جی کہندے نے میں وہ کر کے وکھاواں میرے مالک نے اج کرپا کیتی امرت بچن بخشش کیتا ہے اس امرت بچن دی وچار آپا رہاؤ والے بند تو شروعات کر لگے ہیں ایک ایک بول نو اپنی چوڑی وچ پاؤن دی کوشش کریو ستگرو داتے نے میر کیتی ہے رحمتاں برسائیاں نے ستگرو جی کرپا کر کے امرت بچن بخشش کر رہے نے رہاؤ والے بند تو شروعات کریے میرے مالک دا امرت بچن ہے جی
ستنام واہے گرو صاحب جی جاپ جگنات جگدیس گسیا
جاپ ابھیاس کر اپنے خیال وچ رکھ اپنے چیتے وچ رکھ بار بار جگنات جگت دے ناتھ نو پرمیشر نو ہن ایتھے گل تھوڑی جی وچار وچ رکھیو جاپ دے تاج وی ہے جے تسی دھرم دی دنیا نو ویکھو بڑے لوک جاپ رہے نے بہت زیادہ دھرم کرم کی گل ہو رہی ہے پر حیرانی کی گل ہے جدو کردار ویکھ رہے ہیں جڑے دیش وچ اتنے دھارمک گرنتھ ہوئے ہون جڑے دیش وچ اتنے دھرم دیاں باتاں ہوندیاں ہون جڑے دیش وچ سب تو ود دھارمک استھان بنے ہوئے ہون اتھوں دے منک دا کردار کی ہے سب تو ود رشوت چلدی ہے اتھوں دا کردار کی ہے سب تو ود لوگ نشے ورتدے نے اس استھان دا کردار کی ہے سب تو ود لوگ اتھوں دے اخبار شرمندہ ہو جاندے نے اتھوں دے خبراں شرمندہ ہو جاندیاں نے جدوں ویکھدیاں نے بھلیا تو ایک پیو ہو کے کہو جے کردار دا مالک ہے تو ایک پرا ہو کے کہو جے کردار دا مالک ہے اج تسی ویکھ لیو ملک دا کردار کنا شکی ہو گیا او دا کارن صرف اکو اک ہے او دے پشوکڑ وچ کارن صرف اکو اک ہے اینا دھرم دی گل کرن والے آ جے تو جپیا ہوندا تے تیرا تے جیون گرو ورگا بننا چاہیدا سی جے تو جپیا ہوندا تیرا تے جیون مالک ورگا بننا ہونا چاہیدا سی ویکھ کدے کردار نو سکھاں دیا نو ویکھ کدے انہاں سورمیاں نو میں ایک چھوٹی جی گل پھر وچوں کہہ دیاں ایک بی بی ہوئی ہے سہرا بانو بانو بی بی نا سی انہیں من وچ وچار بنائی بھائی جہاں سنگھاں نو تسی ہراؤں دے تھک گئے وہ کدے نہیں ہار دے تے میں انہاں نو جا کے ہرا کے آنی ہے ہری سنگھ لڑوا کشمیر دی دھرتی اتنے جوانی دے پہرے وچ 28 سالاں دی عمر سی انہاں دلاں چ تے اس ویلے جا کے انہیں کوشش کیتی ادھی رات نو وہ بوہا کھڑکایا جا کے آواز دیتی جڑا بھی انہوں نے ساتھ رکھا سیوا دار آیا ਉਹਨੇ ਆ ਕੇ ਆਖਿਆ ਦੱਸ ਬੀਬਾ ਅੱਧੀ ਰਾਤ ਨੂੰ ਤੂੰ ਕਿੱਥੇ ਆਈ ਹੈ? ਕਹਿਣ ਲੱਗੀ ਸਰਦਾਰ ਹਰੀ ਸਿੰਘ ਲੜੂਏ ਨੂੰ ਮਿਲਣਾ। ਉਹਨੇ ਆਖਿਆ ਇਸ ਵੇਲੇ ਸਰਦਾਰ ਨਹੀਂ ਮਿਲ ਸਕਦਾ, ਆਰਾਮ ਦੀ ਅਵਸਥਾ ਵਿੱਚ ਹੋਵੇਗਾ, ਤੇ ਸਵੇਰ ਵੇਲੇ ਮਿਲ ਲਵੀ, ਹੁਣ ਇਸ ਵੇਲੇ ਨਹੀਂ ਤੂੰ ਮਿਲ ਸਕਦੀ। ਉਹਨੇ ਆਖਿਆ ਨਹੀਂ, ਮੈਂ ਐਸੇ ਵੇਲੇ ਮਿਲਣਾ ਚਾਹੁੰਦੀ ਹੈ, ਮੇਰਾ ਕੋਈ ਦੁੱਖ ਦਰਦ ਹੈ? ਮੈਂ ਸੁਣਿਆ ਸੀ ਸਿੱਖ ਤੇ ਇਹਨਾਂ ਸਰਬੱਤ ਦਾ ਭਲਾ ਕਰਦੇ ਨੇ। ਕਹਿਣ ਲੱਗੇ ਕੋਈ ਸ਼ੱਕ ਨਹੀਂ, ਸਾਰੀਆਂ ਗੱਲਾਂ ਠੀਕ ਨੇ ਬੀਬਾ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਐਡੀ ਕੀ ਮਜਬੂਰੀ ਤੂੰ ਇੱਥੇ ਪਹੁੰਚ ਗਈ ਹੈ? ਤੈਨੂੰ ਸਾਰੇ ਆਰਾਮ ਕਰਨ ਦਾ ਪ੍ਰਬੰਧ ਕਰ ਦਿੱਤਾ ਜਾਏਗਾ, ਗੱਲ ਸਵੇਰੇ ਕਰਨੀ? ਉਹ ਕਹਿਣ ਲੱਗਿਆ ਨਹੀਂ, ਮੈਂ ਗੱਲ ਤੇ ਹੁਣੇ ਕਰਨੀ। ਬੀਬੀ ਕਹਿਣ ਲੱਗੀ ਆਖਿਰਕਾਰ ਇਹ ਝਗੜਾ ਹੁੰਦਾ ਸੇਵਾਦਾਰ ਦਾ। ਹਰੀ ਸਿੰਘ ਨਰੂਏ ਨੇ ਆਵਾਜ਼ ਸੁਣ ਲਈ, ਆਵਾਜ਼ ਦਿੱਤੀ ਸੇਵਾਦਾਰ ਨੂੰ, ਕਹਿਣ ਲੱਗਿਆ ਭਲਿਆ ਕੋਈ ਦੁਖਿਆਰੀ ਹੋਵੇਗੀ, ਆ ਲੈਣ ਦੇ ਇਹਨੂੰ ਅੰਦਰ। ਜਦੋਂ ਉਹ ਅੰਦਰ ਆਈ ਤੇ ਅੰਦਰ ਆਉਂਦਿਆਂ ਸਾਰ ਉਹ ਬੀਬਾ ਨੇ ਇੱਕ ਗੱਲ ਕਹੀ ਹਰੀ ਸਿੰਘ ਨਰੂਏ ਨੂੰ ਵੇਖ ਕੇ, ਕਹਿਣ ਲੱਗੀ ਸੱਜਣਾ ਬੜੀ ਬਹਾਦਰੀ ਦੇ ਕਿੱਸੇ ਸੁਣੇ ਨੇ, ਇਹਦੇ ਸਕੇ ਭਰਾ ਦੀ ਉਹਨੇ ਬਾਂਹ ਵੱਢ ਦਿੱਤੀ ਸੀ ਹਰੀ ਸਿੰਘ ਨਲੂਏ ਨੇ ਜੰਗ ਦੇ ਮੈਦਾਨ ਵਿੱਚ, ਤੇ ਆਪਣੇ ਭਰਾ ਦਾ ਬਦਲਾ ਲੈਣ ਆਈ ਹੈ, ਬੜੇ ਤੇਰੇ ਕਿੱਸੇ ਸੁਣੇ ਨੇ ਬਹਾਦਰੀ ਦੇ, ਤੇ ਅੱਜ ਮੈਂ ਤੈਨੂੰ ਇੱਕ ਬੇਨਤੀ ਕਰਨ ਆਈ ਹੈ, ਇੱਕ ਕਿਰਪਾ ਕਰ। ਮੈਂ ਇੱਕ ਤਮੰਨਾ ਰੱਖੀ ਹੋਈ ਹੈ, ਕਿਤੇ ਮੇਰੀ ਕੁੱਖ ਤੋਂ ਤੇਰੇ ਵਰਗੇ ਯੋਧੇ ਦਾ ਜਨਮ ਹੋਵੇ, ਅੱਜ ਮੈਂ ਤੇਰੇ ਦਰ ਤੋਂ ਇੱਕ ਔਲਾਦ ਦੀ ਦਾਤ, ਇੱਕ ਪੁੱਤਰ ਦੀ ਦਾਤ ਲੈਣ ਆਈ ਹੈ, ਮੇਰੇ ਨਾਲ ਆਪਣੀ ਜ਼ਿੰਦਗੀ ਦਾ ਰਿਸ਼ਤਾ ਮੈਲਾ ਕਰ। ਹਰੀ ਸਿੰਘ ਨਲੂਏ ਨੇ ਬਚਨ ਆਖੇ, ਕਹਿਣ ਲੱਗੇ ਬੀਬਾ ਇੱਕ ਗੱਲ ਮੈਂ ਤੈਨੂੰ ਦੱਸਾਂ, ਮੇਰਾ ਸਤਿਗੁਰੂ ਇਤਨਾ ਦਿਆਲੂ ਹੈ, ਉਹਨੇ ਅੰਮ੍ਰਿਤ ਛਕਾਉਣ ਲੱਗਿਆ ਮੇਰੇ ਕੰਨਾਂ ਵਿੱਚ ਗੁਰਮਤਿ ਪਾਈ ਸੀ, ਉਹਨੇ ਕਸ਼ਹਿਰੇ ਦੀ ਦਾਤ ਦਿੱਤੀ ਸੀ, ਉਹਨੇ ਨੇਤਰਾਂ ਵਿੱਚ ਅੰਮ੍ਰਿਤ ਦੇ ਉਹ ਕਣਕੇ ਛਿੜਕੇ ਸਨ ਜਦੋਂ ਖੰਡੇ ਦੀ ਪਹੁਲ ਦਿੱਤੀ ਸੀ, ਤੇ ਗੁਰੂ ਨੇ ਆਖਿਆ ਸੀ ਕਿਸੇ ਨੂੰ ਵੇਖਣਾ ਤੇ ਇਸ ਨਜ਼ਰ ਨਾਲ ਵੇਖੀ, ਤੇ ਹੁਣ ਮੈਂ ਉਸੇ ਨਜ਼ਰ ਨਾਲ ਵੇਖਣਾ। ਇੱਕ ਗੱਲ ਚੇਤਾ ਰੱਖ, ਤੇਰਾ ਮੇਰਾ ਰਿਸ਼ਤਾ ਧੀ ਤੇ ਪਿਓ ਵਾਲਾ ਹੋ ਸਕਦਾ, ਤੇਰਾ ਮੇਰਾ ਰਿਸ਼ਤਾ ਮਾਂ ਵਾਲਾ ਹੋ ਸਕਦਾ, ਤੇਰਾ ਮੇਰਾ ਰਿਸ਼ਤਾ ਭੈਣ ਭਰਾਵਾਂ ਵਾਲਾ ਹੋ ਸਕਦਾ, ਪਰ ਜੀਵਨ ਪੈਦਾ ਕਰਨ ਵਾਲਾ ਰਿਸ਼ਤਾ ਨਹੀਂ ਹੋ ਸਕਦਾ। ਉਹਨੇ ਆਖਿਆ ਭਲਿਆ, ਉਹ ਕਹਿਣ ਲੱਗੀ ਉਹ ਭਲਿਆ ਮੈਂ ਤੇ ਬੜੀਆਂ ਆਸਾਂ ਲਾ ਕੇ ਆਈ ਸਾਂ, ਸੁਣਿਆ ਸੀ ਨਾ ਗੁਰੂ ਦੇ ਘਰੋਂ ਕਦੇ ਕੋਈ ਨਿਰਾਸ਼ ਜਾਂਦਾ, ਨਾ ਗੁਰੂ ਦੇ ਸਿੱਖਾਂ ਦੇ ਘਰੋਂ ਕੋਈ ਨਿਰਾਸ਼ ਜਾਂਦਾ, ਮੈਂ ਅੱਜ ਨਿਰਾਸ਼ ਚੱਲੀ ਹੈ ਤੇ ਦੁਨੀਆਂ ਨੂੰ ਦੱਸਾਂਗੀ। ਐਵੇਂ ਕਹਿੰਦੇ ਨੇ, ਇਹਨਾਂ ਦੇ ਧਰਮ ਦੀਆਂ ਗੱਲਾਂ ਹੋਰ ਨੇ ਪਰ ਕਰਮ ਦੀਆਂ ਗੱਲਾਂ ਹੋਰ ਨੇ, ਆਪਣੇ ਵੱਲੋਂ ਕੁਝ ਕੁਝ ਬੋਲਦੀ। ਜਦੋਂ ਬੂਹਾ ਨਿਕਲਣ ਲੱਗੀ ਤਾਂ ਉਸੇ ਵੇਲੇ ਗਰੀਬ ਸਿੰਘ ਲਰੂਏ ਨੇ ਆਵਾਜ਼ ਮਾਰ ਲਈ, ਕਹਿਣ ਲੱਗੇ ਬੀਬਾ ਮੇਰੀ ਵਾਪਸ ਸੁਣ ਕੇ, ਗੱਲ ਸੁਣ ਕੇ ਜਾਈ, ਮੇਰੇ ਗੁਰੂ ਬਾਰੇ ਇਹੋ ਜਿਹੇ ਸ਼ਬਦ ਨਾ ਬੋਲ, ਮੇਰੇ ਕੋਲ ਬਰਦਾਸ਼ਤ ਨਹੀਂ ਹੋਣੇ। ਆਪ ਬਿਸਤਰਾ ਸਵਾਰਿਆ, ਥੱਲੇ ਉੱਤਰ ਗਏ, ਕਹਿਣ ਲੱਗੇ ਇਸ ਬਿਸਤਰੇ ਉੱਤੇ ਬੈਠ। ਉਹਨੇ ਸੋਚਿਆ ਸ਼ਾਇਦ ਇਹਦਾ ਮਨ ਮੈਲਾ ਹੋ ਗਿਆ ਹੋਵੇਗਾ, ਉਹ ਬਿਸਤਰੇ ਉੱਤੇ ਸੱਜ ਕੇ ਬੈਠ ਗਈ। ਉਸੇ ਵੇਲੇ ਹਰੀ ਸਿੰਘ ਨਰੂਏ ਨੇ ਇੱਕ ਬਚਨ ਆਖਿਆ, ਕਹਿਣ ਲੱਗਿਆ ਸਿੱਖ ਦਾ ਸਿਰ ਸਿਰਫ ਆਪਣੇ ਗੁਰੂ ਅੱਗੇ ਝੁਕਦਾ ਹੈ, ਪਰ ਅੱਜ ਮੈਂ ਤੇਰੇ ਪੈਰੀ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਉਂਦਾ, ਜੇ ਤੂੰ ਮੇਰੇ ਗੁਰੂ ਦੇ ਘਰੋਂ ਮੇਰੇ ਵਰਗਾ ਪੁੱਤਰ ਲੈਣ ਆਈ ਸੀ ਤਾਂ ਚੇਤਾ ਰੱਖੀ ਹਰੀ ਸਿੰਘ ਨਲੂਆ ਅੱਜ ਤੋਂ ਬਾਅਦ ਤੇਰਾ ਪੁੱਤਰ ਹੋਵੇਗਾ, ਮੇਰੀ ਉਮਰ ਵੱਲ ਨਾ ਵੇਖੀ, ਮੈਂ ਤੈਨੂੰ ਜ਼ਿੰਦਗੀ ਭਰ ਮਾਂ ਵਾਂਗੂ ਪੂਜਦਾ ਰਵਾਂਗਾ, ਤੂੰ ਮੇਰੀ ਮਾਂ ਬਣ ਗਈ ਤੇ ਮੈਂ ਤੇਰਾ ਪੁੱਤ ਬਣ ਗਿਆ, ਤੇ ਅੱਜ ਤੋਂ ਬਾਅਦ ਇਹ ਕਦੇ ਖਿਆਲ ਨਾ ਰੱਖੀ ਮੈਂ ਤੈਨੂੰ ਖਾਲੀ ਨਹੀਂ ਮੋੜਾਂਗਾ, ਮੈਂ ਤੈਨੂੰ ਪੁੱਤ ਦੇ ਕੇ ਮੋੜਾਂਗਾ, ਤੂੰ ਮੇਰੇ ਗੁਰੂ ਦੇ ਆਸਰਾ ਲੈ ਕੇ ਆਈ ਹੈ। ਹਰੀ ਸਿੰਘ ਨਲੂਏ ਨੇ ਉਹਦੇ ਪੈਰੀ ਹੱਥ ਲਾ ਦਿੱਤਾ ਜਵਾਨ ਲੜਕੀ ਦੇ, ਤੂੰ ਅੱਜ ਤੋਂ ਬਾਅਦ ਮੇਰੀ ਮਾਂ ਹੋਵੇਗੀ। ਯਾਦ ਰੱਖੋ ਜੇ ਮੈਂ ਬੇਨਤੀ ਕਰਾਂ, ਜਿਹੋ ਜਿਹਾ ਸਿੱਖੀ ਦਾ ਧਰਮ ਹੈ ਉਹੋ ਜਿਹਾ ਸਿੱਖੀ ਦਾ ਕਿਰਦਾਰ ਹੈ, ਇਹਦੇ ਕਿਰਦਾਰ ਵਿੱਚ ਕੋਈ ਅੰਤਰ ਨਹੀਂ ਹੈ। ਸਾਹਿਬ ਕਹਿੰਦੇ ਹੋ ਭਲਿਆ ਤੂੰ ਜਗਤ ਦੇ ਨਾਥ ਨੂੰ ਜਪ, ਜੇ ਤੂੰ ਜਗਤ ਦੇ ਨਾਥ ਨੂੰ ਜਪਿਆ ਹੋਵੇਗਾ ਫਿਰ ਤੂੰ ਕਬਰਾਂ ਨੂੰ ਨਹੀਂ ਪੂਜੇਗਾ, ਜੇ ਤੂੰ ਜਗਤ ਦੇ ਨਾਥ ਨੂੰ ਜਪਿਆ ਹੋਵੇਗਾ ਫਿਰ ਤੂੰ ਮੜੀਆਂ ਮਸਾਣਾਂ ਤੇ ਨਹੀਂ ਪੂਜੇਗਾ, ਫਿਰ ਤੂੰ ਜਠੇਰਿਆਂ ਨੂੰ ਨਹੀਂ ਪੂਜੇਗਾ, ਤੈਨੂੰ ਪਤਾ ਹੋਵੇਗਾ ਜਗਤ ਦਾ ਨਾਥ ਕੌਣ ਹੈ, ਤੈਨੂੰ ਪਤਾ ਹੋਵੇਗਾ ਪਰਮੇਸ਼ਰ ਕੌਣ ਹੈ। ਉਹ ਭੁੱਲਿਆ ਭਟਕਿਆ ਡੇਰਿਆਂ ਤੇ ਨਹੀਂ ਭਟਕੇਗਾ, ਉਹ ਭੁੱਲਿਆ ਭਟਕਾ ਪਖੰਡੀਆਂ ਦੇ ਮਗਰ ਨਹੀਂ ਜਾਏਗਾ, ਉਹਨੂੰ ਪਤਾ ਲੱਗੇਗਾ ਮੇਰਾ ਰੱਬ ਤੇ ਕਿਹਨੂੰ ਜਪਣਾ ਹੈ, ਮੇਰਾ ਪਰਮੇਸ਼ਰ ਕੌਣ ਹੈ, ਮੇਰਾ ਗੁਰੂ ਕਿਹਨੂੰ ਕਹਿੰਦਾ ਜਪਣ ਵਾਸਤੇ। ਸਾਹਿਬ ਕਹਿੰਦੇ ਨੇ ਜਪ ਮਨਾ ਜਗਨਨਾਥ ਜਗਦੀਸ਼, ਜਗਨਨਾਥ ਦਾ ਅਰਥ ਹੁੰਦਾ ਜਗਤ ਦਾ ਨਾਥ, ਜਗਦੀਸ਼ ਦਾ ਅਰਥ ਹੁੰਦਾ ਜਗਤ ਦਾ ਈਸ਼, ਗੁਸਾਈਆਂ ਦਾ ਅਰਥ ਹੁੰਦਾ ਗੋ ਦਾ ਅਰਥ ਹੈ ਧਰਤੀ, ਸਾਈਂ ਦਾ ਅਰਥ ਹੈ ਮਾਲਕ, ਜਿਹੜਾ ਸਮੁੱਚੀ ਕਾਇਨਾਤ ਦਾ ਮਾਲਕ ਹੈ। ਤੋ ਨੂੰ ਜਪੋ ਸਜਣਾ, ਜਿਹਨੂੰ ਜਪਣ ਲਈ ਤੇਰੇ ਗੁਰੂ ਨਾਨਕ ਸਾਹਿਬ ਜੀ ਨੇ, ਜਿਹਨੂੰ ਜਪਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਉਦਾਹਰਣਾਂ ਦਿੱਤੀਆਂ ਨੇ।
ਸਰਣ ਪਰੇ ਸੇਈ ਜਨ ਉਬਰੇ, ਜਿਉ ਪ੍ਰਹਿਲਾਦ ਉਧਾਰ ਸਮਈਆ।
ਕਹਿਣ ਲੱਗੇ ਜਿਹੜੇ ਸ਼ਰਨ ਵਿੱਚ ਪੈ ਜਾਂਦੇ ਨੇ ਨਾ, ਉਹ ਉਧਰ ਜਾਂਦੇ ਨੇ, ਉਹ ਪਾਰ ਹੋ ਜਾਂਦੇ ਨੇ। ਇਸ ਨਾਮ ਦੀ ਇਹ ਖੂਬੀ ਹੈ। ਤੇ ਇਹਦੀ ਇੱਕ ਉਦਾਹਰਨ ਵੀ ਦਿੱਤੀ ਸਾਹਿਬ ਨੇ, ਕਿਉਂਕਿ ਮਨੁੱਖ ਅੱਜ ਤੇ ਕਹਿਣ ਲੱਗ ਗਿਆ ਨਾ ਵੀ ਦਲੀਲਾਂ ਦਾ ਜ਼ਮਾਨਾ ਹੈ, ਪਰ ਇਹਨੂੰ ਪਤਾ ਨਹੀਂ ਵੀ ਗੁਰੂ ਸਾਹਿਬ ਨੇ ਤਾਂ ਕਦੋਂ ਦੀਆਂ ਦਲੀਲਾਂ ਦਿੱਤੀਆਂ ਹੋਈਆਂ ਨੇ। ਗੁਰੂ ਸਾਹਿਬ ਨੇ ਇੱਕ ਦਲੀਲ ਦਿੱਤੀ, ਕਹਿਣ ਲੱਗੇ ਜਿਵੇਂ ਪ੍ਰਹਿਲਾਦ ਸ਼ਰਨ ਵਿੱਚ ਪੈ ਕੇ ਪਾਰ ਉਤਰ ਗਿਆ, ਤੇ ਉਦੋਂ ਦੀ ਗੱਲ ਆਪਣੇ ਮਨ ਵਿੱਚ ਵਸਾ ਸਕਲਾਂ, ਤੂੰ ਇਵੇਂ ਦੀ ਬੰਦਗੀ ਕਰ। ਹੁਣ ਇੱਕ ਬੇਨਤੀ ਕਰਾਂ, ਪ੍ਰਹਿਲਾਦ ਦੀ ਉਦਾਹਰਨ ਕਿਉਂ ਦਿੱਤੀ ਹੈ? ਬਹੁਤ ਵਜੋ ਦੇ ਕੇ ਸਮਝੋ ਜੀ, ਬੇਨਤੀ ਕਰਾਂ। ਪ੍ਰਹਿਲਾਦ ਹਰਨਾਕਸ਼ ਦਾ ਪੁੱਤਰ ਹੈ। ਹਰਨਾਕਸ਼ ਦੇ ਬਾਰੇ ਵਿੱਚ ਇਹ ਗੱਲ ਸੀ ਮਸ਼ਹੂਰ ਵੀ ਉਹਨੂੰ ਹੰਕਾਰੀ ਬੰਦੇ ਨੂੰ, ਵੈਸੇ ਮੌਤ ਵੀ ਚੇਤੇ ਨਹੀਂ ਹੁੰਦੀ, ਹੰਕਾਰੀ ਸੀ ਉਹਨੂੰ, ਮੌਤ ਭੁੱਲ ਗਈ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਗ ਸਾਰਿਆ, ਉਹ ਮੌਤ ਨੂੰ ਭੁਲਾ ਕੇ ਬੈਠ ਗਿਆ। ਉਹਨੂੰ ਲੱਗਿਆ ਸ਼ਾਇਦ ਮੈਨੂੰ ਕੋਈ ਮਾਰ ਨਹੀਂ ਸਕਦਾ, ਤੇ ਜਦੋਂ ਉਹ ਮੌਤ ਨੂੰ ਭੁੱਲ ਗਿਆ ਤੇ ਰੱਬ ਦੀ ਬਰਾਬਰੀ ਕਰਨ ਲੱਗ ਪਿਆ। ਉਹ ਹਰੇਕ ਥਾਂ ਦੇ ਉੱਤੇ ਇੱਕ ਗੱਲ ਕਵੇ ਭਈ, ਜੇ ਕਿਸੇ ਨੇ ਸਕੂਲ ਵਿੱਚ ਪੜ੍ਹਨ ਜਾਣਾ ਤੇ ਉਹਦੀ ਫੱਟੀ ਉੱਤੇ ਹਰਨਾਕਸ਼ ਲਿਖਿਆ ਹੋਣਾ ਚਾਹੀਦਾ। ਜੇ ਕਿਸੇ ਧਾਰਮਿਕ ਮੰਦਿਰ ਵਿੱਚ ਕੋਈ ਗੱਲ ਕਰਨੀ ਹੈ ਤੇ ਉੱਥੇ ਹਰਨਾਕਸ਼ ਦੀ ਇਬਾਦਤ ਹੋਣੀ ਚਾਹੀਦੀ ਹੈ, ਚਾਰੇ ਪਾਸੇ ਬੋਰਡ ਵਾਲਾ ਹਰਨਾਕਸ਼ ਦਾ ਹੋਣਾ ਚਾਹੀਦਾ। ਮੈਂ ਦੂਜੇ ਦਾ ਨਾਂ ਨਹੀਂ ਸੁਣਨਾ ਚਾਹੁੰਦਾ, ਹੰਕਾਰੀ ਦੀ ਨਿਸ਼ਾਨੀ ਇਹ ਹੁੰਦੀ ਹੈ, ਉਹ ਦੂਜੇ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਜਦੋਂ ਇਹ ਗੱਲ ਹੋਈ ਤੇ ਪ੍ਰਹਿਲਾਦ ਨੇ, ਉਹਦੇ ਘਰ ਵਿੱਚ ਪੈਦਾ ਹੋਏ ਪੁੱਤਰ ਪ੍ਰਹਿਲਾਦ ਨੇ ਹਰਨਾਕਸ਼ ਦਾ ਆਖਾ ਨਾ ਮੰਨਿਆ, ਉਹਨੇ ਆਖਿਆ ਮੈਂ ਤੇ ਰੱਬ ਦੀ ਪੂਜਾ ਕਰਾਂਗਾ, ਮੈਂ ਤੇ ਰੱਬ ਦੀ ਇਬਾਦਤ ਕਰਾਂਗਾ। ਹੁਣ ਜਿਹੜੀ ਗੱਲ ਕਰਨ ਵਾਲੀ ਹੈ, ਸਾਰੇ ਲੋਕ ਨੇ ਜਿਹੜੇ ਉਸ ਮੁਲਤਾਨ ਦੇ ਲੋਕ ਨੇ, ਉਹ ਸਾਰੇ ਦੇ ਸਾਰੇ ਹਰਨਾਕਸ਼ ਦੀ ਬੋਲੀ ਬੋਲਦੇ ਨੇ, ਪਰ ਭਗਤ ਪ੍ਰਹਿਲਾਦ ਹੈ ਜਿਹੜਾ ਹਰਨਾਕਸ਼ ਦੀ ਬੋਲੀ ਨਹੀਂ ਬੋਲਦਾ। ਉਹ ਕਹਿੰਦਾ ਤੂੰ ਮੈਨੂੰ ਰਾਜ ਬਿਨਾਂ ਦੇ ਮੈਨੂੰ ਕੋਈ ਲਾਭ ਨਹੀਂ, ਮੈਂ ਪਿਤਾ ਤੇਰੇ ਰਾਜ ਨੂੰ ਵੀ ਠੋਕਰ ਮਾਰਨਾ, ਜੇ ਤੂੰ ਮੈਨੂੰ ਸਜਾਵਾਂ ਦੇਵੇਂਗਾ ਮੈਂ ਤੇਰੀਆਂ ਸਜਾਵਾਂ ਵੀ ਝੱਲ ਲਾਂਗਾ, ਪਰ ਮੈਂ ਤੇਰੀ ਬੋਲੀ ਕਦੇ ਨਹੀਂ ਜੇ ਬੋਲਣੀ ਵੀ ਹਰਨਾਕਸ਼ ਵੱਡਾ, ਮੈਂ ਤੇ ਇਹੋ ਕਹਾਂਗਾ ਵੀ ਰੱਬ ਵੱਡਾ। ਤੇ ਅੱਜ ਗੁਰੂ ਕੇ ਪਿਆਰਿਓ, ਅੱਜ ਪ੍ਰਹਿਲਾਦ ਦੀ ਉਦਾਹਰਨ ਦਾ ਅਰਥ ਹੈ, ਜੇ ਤੂੰ ਰੱਬ ਜਪਿਆ ਫਿਰ ਨਾਮ ਦੇ ਮੰਗੂ ਟਣਕਾ ਕੇ ਕਹਿ ਵੀ ਮੈਂ ਤੇਰੇ ਆਖਿਆ ਰਾਮ ਜਾਂ ਖੁਦਾ ਨਹੀਂ ਕਹਿਣਾ, ਜੋ ਰੱਬ ਕਹਾਏਗਾ ਮੈਂ ਤੇ ਉਹੀ ਕਹਿਣਾ। ਜੇ ਤੂੰ ਰੱਬ ਜਪਿਆ, ਜੇ ਤੂੰ ਗੁਰੂ ਕੀ ਬਾਣੀ ਪੜ੍ਹੀ ਹੈ, ਫਿਰ ਕਹਿ ਕਬੀਰ ਸਾਹਿਬ ਮੰਗੂ ਟਣਕਾ ਕੇ, ਪੂਜਾ ਬਾਲ ਭਿਲਾ ਕਰ ਡਾਰਿਓ, ਹਸਤੀ ਕ੍ਰੋਧ ਮੂੰਡ ਮੈਂ ਮਾਰਿਓ, ਸਿਕੰਦਰ ਲੋਧੀ ਨੇ ਤਸੀਹੇ ਦਿੱਤੇ, ਪਰ ਭਗਤ ਕਬੀਰ ਸਾਹਿਬ ਨੇ ਉਹਦੀ ਬੋਲੀ ਨਹੀਂ ਬੋਲੀ, ਭਗਤ ਨਾਮਦੇਵ ਨੇ ਬੋਲੀ ਨਹੀਂ ਬੋਲੀ ਫਿਰੋਜ਼ ਤੁਗਲਕ ਦੀ, ਜਾਂ ਕਿਸੇ ਨੇ ਵੀ ਕਹਿ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੀ ਬੋਲੀ ਨਹੀਂ ਬੋਲੀ, ਹਾਲਾਂਕਿ ਬਾਬਰ ਬਾਣੀ ਫਿਰ ਗਈ, ਕੋਰ ਨਾ ਰੋਟੀ ਖਾਏ, ਚਾਰੇ ਪਾਸੇ ਬੋਲ ਵਾਲਾ ਬਾਬਰ ਦਾ ਹੋ ਗਿਆ ਸੀ, ਪਰ ਉਹਨੇ ਨਹੀਂ ਗੱਲ ਮੰਨੀ, ਉਹਨੇ ਸੱਚ ਦੀ ਗੱਲ ਕਹੀ। ਅੱਜ ਗੁਰੂ ਕਿਹਾ ਸਿੱਖਾ, ਜੇ ਤੂੰ ਧਰਮੀ ਹੈ ਤੇਰੇ ਅੰਦਰੋਂ ਕੋਈ ਮਨੁੱਖ ਨਹੀਂ ਬੋਲਣਾ ਚਾਹੀਦਾ। ਅੱਜ ਸਾਰੀਆਂ ਜਥੇਬੰਦੀਆਂ ਵੱਖੋ ਵੱਖਰੀਆਂ ਕਿਉਂ ਨੇ, ਇੱਕ ਦੂਜੇ ਨਾਲ ਮਿਲਣ ਲਈ ਤਿਆਰ ਨਹੀਂ? ਉਹਦਾ ਕਾਰਨ ਇੱਕੋ ਹੀ ਹੈ, ਕਿਉਂਕਿ ਤੇਰੇ ਅੰਦਰ ਕਿਸੇ ਮਨੁੱਖੀ ਸੋਚ ਦਾ ਬੋਲਬਾਲਾ ਹੈ। ਜੇ ਗੁਰੂ ਦਾ ਬੋਲਬਾਲਾ ਹੁੰਦਾ, ਉਹ ਗੁਰੂ ਤੇ ਕਦੇ ਲੜਦਾ ਹੀ ਨਹੀਂ ਹੈ। ਗੁਰੂ ਕੋਲ ਭਗਤ ਬੈਠੇ ਨੇ, ਉਹਨਾਂ ਨਾਲ ਵੀ ਉਹਦੀ ਦੋਸਤੀ ਹੈ। ਗੁਰੂ ਕੋਲ ਭੱਟ ਬੈਠੇ ਨੇ, ਉਹਨਾਂ ਨਾਲ ਵੀ ਉਹਦੀ ਦੋਸਤੀ ਹੈ। ਗੁਰੂ ਕੋਲ ਸਿੱਖ ਬੈਠੇ ਨੇ, ਉਹਨਾਂ ਨਾਲ ਵੀ ਉਹਦੀ ਦੋਸਤੀ ਹੈ। ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਗੁਰੂ ਵਿੱਚ ਕੋਈ ਵਖਰੇਵਾ ਨਹੀਂ ਹੈ। ਜੇ ਅੱਜ ਜਾਤ ਬਰਾਦਰੀਆਂ ਦੇ ਨਾਂ ਤੇ, ਜਥੇਬੰਦੀਆਂ ਦੇ ਨਾਂ ਤੇ ਅਸੀਂ ਵੰਡੇ ਪਏ ਹੈ, ਤਾਂ ਮੰਨਣਾ ਪਵੇਗਾ ਸਾਡੇ ਵਿੱਚ ਗੁਰੂ ਨਹੀਂ ਜੇ ਬੋਲਦਾ, ਸਾਡੇ ਵਿੱਚ ਕਿਤੇ ਨਾ ਕਿਤੇ ਮਨੁੱਖ ਬੋਲਦਾ। ਮਨੁੱਖ ਦਾ ਮਨੁੱਖ ਨਾਲ ਵੈਰ ਹੋ ਸਕਦਾ, ਗੁਰੂ ਦਾ ਗੁਰੂ ਨਾਲ ਵੈਰ ਕਿਵੇਂ ਹੋ ਸਕਦਾ ਸੱਜਣਾ? ਗੁਰੂ ਦਾ ਆਪਣਿਆਂ ਨਾਲ ਵੈਰ ਕਿਵੇਂ ਹੋ ਸਕਦਾ? ਜੇ ਤੇਰੇ ਅੰਦਰ ਜਥੇਬੰਦੀਆਂ ਬੋਲਦੀਆਂ ਨੇ ਨਾ, ਜੇ ਤੇਰੇ ਅੰਦਰ ਕੋਈ ਡੇਰੇਦਾਰੀ ਬੋਲਦੀ ਹੈ ਨਾ, ਜੇ ਤੇਰੇ ਅੰਦਰ ਕਿਸੇ ਮਨੁੱਖੀ ਸੋਚ ਦਾ ਬੋਲਬਾਲਾ ਹੈ ਨਾ, ਤਾਂ ਸਮਝ ਲਵੀਂ ਤੂੰ ਗੁਰੂ ਨਾਲ ਨਹੀਂ ਜੁੜਿਆ। ਫਿਰ ਭਾਵੇਂ ਤੂੰ ਲੱਖਾਂ ਗੱਲਾਂ ਕਹਿੰਦਾ ਰਵੀਂ, ਪ੍ਰਹਿਲਾਦ ਵਾਂਗੂ ਆਪਣੇ ਜੀਵਨ ਵਿੱਚ ਧਾਰਨ ਕਰ, ਪਿਤਾ ਲੱਖ ਕੋਸ਼ਿਸ਼ਾਂ ਕਰੇ, ਉਹ ਨਹੀਂ ਜੇ ਬੋਲੀ ਬੋਲਦਾ। ਸ਼ੇਖ ਫਰੀਦ ਦਾ ਇੱਕ ਬਚਨ ਕਹਿ ਕੇ ਬਾਕੀ ਸ਼ਬਦ ਨੂੰ ਵਿਚਾਰੀਏ। ਸ਼ੇਖ ਫਰੀਦਾ ਕਬੂਲ ਹੈ ਬੜਾ ਪਿਆਰਾ, ਉਹ ਕਹਿੰਦੇ ਨੇ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ, ਜਿਵੇਂ ਦੁਨੀਆ ਬੋਲੀ ਬੋਲਦੀ ਹੈ ਤੂੰ ਵੀ ਉਵੇਂ ਬੋਲਣ ਲੱਗ ਪੈਂਦਾ, ਫਿਰ ਤੂੰ ਕਾਹਦਾ ਧਰਮੀ ਹੋਇਆ ਸੱਜਣਾ। ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਉਹ ਕਦੇ ਕਿਸੇ ਰਾਜਨੀਤਿਕ ਬੋਲੀ ਨਹੀਂ ਬੋਲਦਾ, ਉਹ ਕਦੇ ਕਿਸੇ ਮਨੁੱਖ ਦੇ ਪ੍ਰਭਾਵ ਥੱਲੇ ਨਹੀਂ ਬੋਲਦਾ, ਉੱਥੇ ਗੁਰੂ ਅੱਗੇ ਬੇਨਤੀ ਕਰਦਾ, ਸਤਿਗੁਰੂ ਜੋ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਬਲ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅੱਤ ਪਿਆਰੀ। ਮੈਂ ਕਿਸੇ ਮਨੁੱਖ ਦੀ ਬੋਲੀ ਨਾ ਬੋਲਾਂ, ਮੈਂ ਤੇ ਆਪਣੇ ਗੁਰੂ ਦੀ ਬੋਲੀ ਬੋਲਾਂ, ਮੈਨੂੰ ਗੁਰੂ ਕੀ ਕਹਿੰਦਾ। ਸਾਹਿਬ ਕਹਿੰਦੇ ਜੇ ਤੂੰ ਜਪਿਆ ਤੇ ਪ੍ਰਹਿਲਾਦ ਵਾਂਗੂ ਤੇਰੇ ਕੰਮਾਂ ਵਿੱਚੋਂ ਜਪਿਆ ਹੋਇਆ ਪ੍ਰਗਟ ਹੋਵੇ। ਇਕੱਲੇ ਭੋਰਿਆਂ ਵਿੱਚ ਜਪ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਜੇ ਤੇਰੇ ਕਰਮਾਂ ਵਿੱਚ ਸਰਬੱਤ ਦਾ ਭਲਾ ਨਹੀਂ, ਜੇ ਤੇਰੇ ਕਰਮਾਂ ਵਿੱਚੋਂ ਸੱਚੀ ਗੱਲ ਨਹੀਂ। ਮੈਨੂੰ ਇੱਕ ਮਾਫੀ ਹੋਰ ਦੇ ਦਿਓ, ਇੱਕ ਗੱਲ ਮੈਂ ਹੋਰ ਕਹਿ ਲਿਆ ਅੱਜ। ਦੇਖੋ ਕਦੇ ਅੱਜ ਸਾਡਾ ਬਾਣੀ ਪੜ੍ਹਨੇ ਕਿਸੇ ਨੂੰ ਸਵੇਰੇ ਸਵੇਰੇ ਫੋਨ ਕਰੋ, ਉਹ ਅਕਸਰ ਜਵਾਬ ਮਿਲੇਗਾ ਜੀ ਅਜੇ ਗੱਲ ਨਹੀਂ ਕਰ ਸਕਦੇ। ਭਾਈ ਸਾਹਿਬ, ਗਿਆਨੀ ਜੀ, ਸਰਦਾਰ ਜੀ, ਗੁਰਮੁਖ ਜੀ, ਕੋਈ ਸ਼ਬਦ ਲਾ ਲਓ, ਭਾਈ ਉਹ ਪਾਠ ਕਰ ਲੈਣੇ, ਬਹੁਤੇ ਘਰਾਂ ਵਿੱਚ ਤੁਹਾਨੂੰ ਇਹ ਜਵਾਬ ਮਿਲੇਗਾ। ਪਰ ਜਦੋਂ ਉਸੇ ਪਾਠ ਕਰਨ ਵਾਲੇ ਨੂੰ ਤੁਸੀਂ ਦਿਨੇ ਮਿਲਣ ਜਾਓਗੇ, ਉਹਨੂੰ ਕੋਈ ਚਿਤ ਚੇਤਾ ਨਹੀਂ ਵੀ ਸਵੇਰੇ ਮੈਂ ਪਾਠ ਕਰਕੇ ਆਇਆ, ਮੇਰਾ ਗੁਰੂ ਤੇ ਕਹਿੰਦਾ ਇਮਾਨਦਾਰੀ ਰੱਖੀ ਤੇ ਦਫ਼ਤਰ ਵਿੱਚ ਮੈਂ ਕਿਸੇ ਗਰੀਬ ਨੂੰ ਅੱਗੇ ਆਉਣ ਹੀ ਨਹੀਂ ਦਿੰਦਾ। ਉਹੀਓ ਬੰਦਾ ਪਾਠ ਕਰਨ ਵਾਲਾ ਸਵੇਰੇ ਦਫ਼ਤਰ ਚ ਬੈਠਾ, ਦਫ਼ਤਰ ਚ ਕਿਰਦਾਰ ਹੋਰ ਹੈ, ਘਰ ਵਿੱਚ ਕਿਰਦਾਰ ਹੋਰ ਹੈ, ਉਹਦੇ ਜੀਵਨ ਵਿੱਚੋਂ ਧਰਮ ਨਹੀਂ ਲੱਭਦਾ। ਮੈਂ ਨਿੱਕੀ ਜੀ ਗੱਲ ਕਰਨ ਲੱਗਾ ਸਾਂ। ਇੱਕ ਘਰ ਵਿੱਚ ਇੱਕ ਮਾਂ ਤੇ ਪੁੱਤਰ ਦਾ ਝਗੜਾ ਹੋ ਰਿਹਾ ਹੈ। ਝਗੜਾ ਇਸ ਗੱਲ ਦਾ ਹੈ, ਮਾਂ ਕਹਿ ਰਹੀ ਹੈ ਪੁੱਤ ਮੈਂ ਤੇਰੇ ਨਾਲ ਜਾਣਾ ਹੈ, ਦੇਖ ਤੇਰਾ ਪਿਤਾ ਚੜ੍ਹਾਈ ਕਰ ਗਿਆ, ਭਰਾ ਤੇਰਾ ਕੋਈ ਹੈ ਨਹੀਂ, ਭੈਣ ਤੇਰੀ ਕੋਈ ਹੈ ਨਹੀਂ, ਮੈਂ ਬਿਰਧ ਹੈ, ਤੂੰ ਇਕੱਲਾ ਰਵੇਂਗਾ, ਮੈਂ ਵੀ ਇਕੱਲੀ ਰਵਾਂਗੀ, ਕਿੰਨਾ ਚੰਗਾ ਹੋਵੇ ਜੇ ਮੈਂ ਤੇਰੇ ਨਾਲ ਚੱਲਾਂ। ਪੁੱਤਰ ਕਹਿ ਰਿਹਾ ਨਾ ਮਾਂ, ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ, ਅੱਗੇ ਮੈਂ ਸਕੂਲ ਵਿੱਚ ਪੜ੍ਹਿਆ, ਪੁੱਤਰ ਨੇ ਅੱਜ ਕਾਲਜ ਵਿੱਚ ਪੜ੍ਹਨ ਜਾਣਾ ਤੇ ਉਹਨੇ ਹੋਸਟਲ ਵਿੱਚ ਰਹਿਣ ਜਾਣਾ। ਉਹ ਕਹਿਣ ਲੱਗਿਆ ਮਾਂ ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ, ਕਿਉਂ? ਕਿਉਂਕਿ ਸਕੂਲ ਵਿੱਚ ਤੂੰ ਆਉਂਦੀ ਰਹੀ ਤੇ ਤੇਰੀ ਇੱਕ ਅੱਖ ਕਾਣੀ ਹੈ, ਤੇ ਉੱਥੇ ਮੈਨੂੰ ਸਾਰੇ ਪਰੇਸ਼ਾਨ ਕਰਦੇ ਸਨ, ਸਾਰੇ ਕਹਿੰਦੇ ਸਨ ਇਹ ਕਾਣੀ ਦਾ ਪੁੱਤਰ ਹੈ, ਤੇ ਮੈਨੂੰ ਬੜੀ ਸ਼ਰਮਿੰਦਗੀ ਹੁੰਦੀ ਸੀ, ਤੇਰਾ ਕਿਹੋ ਜਿਹਾ ਬਦਸੂਰਤ ਚਿਹਰਾ, ਤੇ ਤੂੰ ਸਕੂਲ ਵਿੱਚ ਆਉਂਦੀ ਸੀ ਮੇਰੀ ਬਦਨਾਮੀ ਹੁੰਦੀ ਸੀ, ਹੁਣ ਮੈਂ ਦੂਰ ਹੋਸਟਲ ਵਿੱਚ ਪੜ੍ਹਨ ਜਾਣਾ, ਦੂਰ ਕਾਲਜ ਵਿੱਚ ਪੜ੍ਹਨ ਜਾਣਾ, ਪਰ ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ। ਆ ਖਿਆਲ ਕਰਿਓ ਜਿਹਨਾਂ ਦੇ ਕੋਲ ਮਾਂ ਬਾਪ ਨੇ। ਉਹਨੇ ਪੁੱਤਰ ਨੇ ਜਦੋਂ ਨਾ ਗੱਲ ਮੰਨੀ, ਰੋਟੀ ਪ੍ਰਸ਼ਾਦਾ ਨਾ ਛਕਿਆ, ਮਾਂ ਤੜਫ ਲਈ ਹੈ, ਆਖਿਰ ਮਾਂ ਨੇ ਦਿਲ ਤੇ ਪੱਥਰ ਰੱਖ ਲਿਆ, ਕਹਿਣ ਲੱਗੀ ਠੀਕ ਹੈ ਪੁੱਤ ਤੂੰ ਰੋਟੀ ਖਾ ਲੈ, ਸਮਾਨ ਬਣ ਕੇ ਤੂੰ ਚਲਾ ਜਾ, ਮੈਂ ਤੇਰੇ ਕਾਲਜ ਤੇਰੇ ਹੋਸਟਲ ਨਹੀਂ ਜਾਂਦੀ, ਮੈਂ ਕਦੇ ਵੀ ਨਹੀਂ ਆਵਾਂਗੀ। ਕਮਲਿਆ ਮੇਰਾ ਦਿਲ ਤਰਵਾਸ ਨਹੀਂ ਸੀ ਮੰਨਦਾ, ਮੈਂ ਤਾਂ ਕਰਕੇ ਤੇਰੇ ਸਕੂਲ ਆ ਜਾਂਦੀ ਸਾਂ, ਚੱਲ ਹੁਣ ਮੈਂ ਨਹੀਂ ਆਵਾਂਗੀ, ਤੂੰ ਜਾ। ਪੁੱਤਰ ਕਾਲਜ ਚਲਾ ਗਿਆ, ਹੋਸਟਲ ਵਿੱਚ ਰਹਿਣ ਲੱਗ ਪਿਆ, ਕਦੇ ਕਦਾਈ ਆ ਕੇ ਮਿਲ ਜਾਣਾ। ਮਾਂ ਨੇ ਲੋਕਾਂ ਦੇ ਭਾਂਡੇ ਮਾਂਜ ਕੇ, ਮਾਂ ਨੇ ਲੋਕਾਂ ਦੇ ਉਤਾਰੇ ਹੋਏ ਕੱਪੜੇ ਪਾ ਕੇ ਆਪਣੇ ਪੁੱਤ ਨੂੰ ਫੀਸਾਂ ਦੇ ਕੇ ਪੜ੍ਹਾ ਦਿੱਤਾ। ਪੜ੍ਹ ਗਿਆ, ਅਫਸਰ ਲੱਗ ਗਿਆ, ਨੇੜੇ ਤੇੜੇ ਚੰਗੀ ਸ਼ੋਭਾ ਹੋ ਗਈ। ਇੱਕ ਗੁਰਮੁਖ ਪਰਿਵਾਰ ਆਇਆ, ਉਹਨੇ ਰਿਸ਼ਤਾ ਕਰ ਦਿੱਤਾ, ਰਿਸ਼ਤਾ ਕੀਤਾ, ਵਿਆਹ ਹੋ ਗਿਆ। ਵਿਆਹ ਦੇ ਵਿੱਚ ਬਹੁਤ ਸਾਰੇ ਦੋਸਤ ਆਏ, ਮਿੱਤਰਾਂ ਸੱਜਣਾਂ ਨੂੰ ਸੱਦਿਆ, ਪਰ ਆਪਣੀ ਮਾਂ ਨੂੰ ਨਹੀਂ ਸੱਦਿਆ। ਮਿੱਤਰਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਭਲਿਆ ਮਾਂ ਨੂੰ ਨਹੀਂ ਸੱਦਿਆ, ਮਾਂ ਨਹੀਂ ਦਿਸਦੀ? ਜਿਸ ਦਿਨ ਰਿਸ਼ਤਾ ਹੋਇਆ ਸੀ ਉਸ ਦਿਨ ਵੀ ਪੁੱਛਣ ਆਏ ਸਨ ਲੋਕ ਤੇਰੇ ਮਾਤਾ ਪਿਤਾ ਨਾਲ ਗੱਲ ਕਰਨੀ। ਕਹਿਣ ਲੱਗਿਆ ਦੋਵੇਂ ਜਣੇ ਚੜ੍ਹਾਈ ਕਰ ਗਏ, ਮੇਰਾ ਮਾਤਾ ਪਿਤਾ ਕੋਈ ਨਹੀਂ। ਹੁਣ ਵਿਆਹ ਚ ਮਾਂ ਨੂੰ ਨਹੀਂ ਸੱਦਿਆ, ਦੋਸਤ ਪੁੱਛਦੇ ਨੇ ਮਾਂ ਨੂੰ ਨਹੀਂ ਸੱਦਿਆ? ਕਹਿਣ ਲੱਗਿਆ ਕੀ ਦੱਸਾਂ, ਮਾਂ ਸਖ਼ਤ ਬਿਮਾਰ ਹੈ, ਉੱਠਣ ਬੈਠਣ ਜੋਗੀ ਨਹੀਂ ਹੈ, ਘਰ ਵਿੱਚ ਸੀ ਤੇ ਮੈਂ ਸੋਚਿਆ ਇੱਥੇ ਪਰੇਸ਼ਾਨ ਹੋਵੇਗੀ ਤਾਂ ਕਰਕੇ ਮੈਂ ਨਹੀਂ ਸੱਦਿਆ। ਦੋਸਤਾਂ ਨੂੰ ਗੱਲ ਦੱਸ ਦਿੱਤੀ ਤੇ ਆਖਰ ਵਿਆਹ ਹੋਇਆ। ਦੋਸਤਾਂ ਨੇ ਮਨ ਵਿੱਚ ਗੱਲ ਆਈ, ਮਾਂ ਤੇ ਬੜਾ ਹੀ ਪਿਆਰ ਕਰਦੀ ਸੀ ਜਦੋਂ ਅਸੀਂ ਘਰ ਜਾਂਦੇ ਸਾਂ, ਦੇਖ ਕੇ ਆਵਾਂ ਕਿੰਨੀ ਕੁ ਬਿਮਾਰ ਹੈ। ਘਰ ਚਲੇ ਗਏ, ਘਰ ਜਾ ਕੇ ਦੇਖਿਆ ਮਾਂ ਤੁਰਦੀ ਫਿਰਦੀ ਏ, ਤੇ ਉਹਨੇ ਪੁੱਛਿਆ ਮੇਰੇ ਪੁੱਤਰ ਦਾ ਦੋਸਤ ਆਇਆ, ਬੜੇ ਪਿਆਰ ਨਾਲ ਦੁੱਧ ਪਾਣੀ ਬਣਾ ਕੇ ਕੋਲ ਬੈਠ ਗਈ। ਕਹਿਣ ਲੱਗੇ ਤੈਨੂੰ ਮਿਲਿਆ ਹੋਵੇਗਾ ਮੇਰਾ ਪੁੱਤਰ, ਹਾਲ ਦੱਸ ਕੀ ਹੈ। ਉਹਦੀ ਅੱਖਾਂ ਚ ਅੱਥਰੂ ਆ ਗਏ। ਕਹਿਣ ਲੱਗੇ ਮਾਂ ਤੈਨੂੰ ਕੋਈ ਖਬਰ ਨਹੀਂ ਮਿਲੀ? ਕਹਿਣ ਲੱਗੇ ਨਹੀਂ ਪੁੱਤ, ਮੈਨੂੰ ਤੇ ਕੋਈ ਖਬਰ ਨਹੀਂ ਮਿਲੀ, ਜਲਦੀ ਦੱਸ ਕੀ ਗੱਲ ਹੋਈ। ਕਹਿਣ ਲੱਗੇ ਮਾਂ ਗੱਲ ਤੇ ਖੁਸ਼ੀ ਵਾਲੀ, ਤੇਰੇ ਪੁੱਤ ਨੇ ਵਿਆਹ ਕਰਵਾ ਲਿਆ। ਉਹ ਮਾਂ ਵੱਲ ਵੇਖ ਹੋਏ ਸੱਜਣਾ, ਮਾਂ ਨੇ ਫਿਰ ਪਰਦਾ ਪਾ ਲਿਆ। ਕਹਿਣ ਲੱਗੀ ਹਾਂ, ਮੈਨੂੰ ਸੁਨੇਹਾ ਤੇ ਉਹਨੇ ਭੇਜਿਆ ਸੀ, ਆਇਆ ਸੀ। ਕਹਿਣ ਲੱਗੇ ਹਾਂ, ਉਹ ਵੀ ਕਹਿੰਦਾ ਸੀ ਵੀ ਮਾਂ ਬਿਮਾਰ ਹੈ। ਕਹਿਣ ਲੱਗੀ ਮੈਂ ਬਿਮਾਰ ਸਮੇਂ ਤੇ ਕੱਲ ਹੀ ਉੱਠੀ ਹਾਂ, ਮੈਂ ਆਪ ਹੀ ਨਹੀਂ ਗਈ। ਮਾਂ ਨੇ ਫਿਰ ਪਰਦਾ ਪਾ ਲਿਆ ਤੇ ਆਖਿਰਕਾਰ ਉਹਨੇ ਇੱਕ ਗੱਲ ਕਹੀ। ਕਹਿਣ ਲੱਗੇ ਤੇਰੇ ਕੋਲ ਐਡਰੈਸ ਪਤਾ ਹੈ ਮੇਰੇ ਪੁੱਤਰ ਦਾ? ਕਹਿਣ ਲੱਗੇ ਹਾਂ। ਕਹਿਣ ਲੱਗੀ ਮੈਨੂੰ ਲਿਖ ਕੇ ਲੈ ਜਾ। ਉਹਨੇ ਐਡਰੈਸ ਪਤਾ ਲਿਖ ਲਿਆ, ਗੁਆਂਢੀਆਂ ਕੋਲੋਂ 50 ਰੁਪਈਏ ਫੜੇ। ਅੱਜ ਮੈਨੂੰ 50 ਰੁਪਈਏ ਦੇ ਦਿਓ। ਜਿਵੇਂ ਦੇ ਘਰ ਵਿੱਚ ਕੱਪੜੇ ਸਨ, ਉਵੇਂ ਦੇ ਕੱਪੜੇ ਪਾ ਕੇ ਬੱਸ ਬੈਠ ਕੇ ਆਪਣੇ ਪੁੱਤਰ ਦੇ ਸ਼ਹਿਰ ਚਲੇ ਗਈ। ਦਿਨ ਚੜਿਆ ਹੋਇਆ, ਦੁਪਹਿਰ ਦਾ ਵਕਤ ਹੋਣ ਵਾਲਾ, ਬੂਹਾ ਖਟਖਟਾਇਆ। ਅੰਦਰੋਂ ਇੱਕ ਨੌਜਵਾਨ ਬੱਚੀ ਨਿਕਲੀ, ਉਹਨੇ ਵੇਖਦਿਆਂ ਸਾਰ ਦਰਵਾਜੇ ਤੇ। ਕਹਿਣ ਲੱਗੀ ਖਲੋਜਾ ਮਾਤਾ, ਖਲੋਜਾ ਬੀਬਾ। ਤੇ ਅੰਦਰ ਗਈ, ਇੱਕ ਆਟੇ ਦੀ ਕੌਲੀ ਭਰ ਲਿਆਈ ਤੇ ਕਹਿਣ ਲੱਗੀ ਕਰ ਝੋੜੀ, ਮੈਂ ਤੇਰੀ ਝੋੜੀ ਪਾ ਦਿਆਂ। ਮਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ, ਤਾਹਾਂ ਨਿਕਲ ਗਈਆਂ। ਕਹਿਣ ਲੱਗੀ ਪੁੱਤ ਮੈਂ ਮੰਗਤੀ ਨਹੀਂ ਹੈ, ਪੁੱਤ ਮੈਂ ਮੰਗਤੀ ਨਹੀਂ ਹੈ, ਫਿਰ ਤੂੰ ਐਸ ਪਹਿਰਾਵੇ ਵਿੱਚ ਮੇਰੇ ਘਰ ਕਿਵੇਂ ਆਈ? ਕਹਿਣ ਲੱਗੀ ਮੈਂ ਤੇਰੀ ਮਾਂ ਹੈ, ਮੈਨੂੰ ਇੱਕ ਵਾਰੀ ਮਾਂ ਸ਼ਬਦ ਕਹਿ ਦੇ। ਕਹਿਣ ਲੱਗੇ ਮਾਂ ਮੈਂ ਤੈਨੂੰ ਮਾਂ ਤੇ ਕਹਿ ਦੇਣੀ ਹੈ, ਪਰ ਦੱਸ ਤੇ ਸਹੀ ਤੂੰ ਮੇਰੀ ਮਾਂ ਕਿਵੇਂ ਲੱਗਣੀ ਹੈ? ਕਹਿਣ ਲੱਗੀ ਮੈਂ ਤੇਰੇ ਪਤੀ ਦੀ ਮਾਂ ਹੈ, ਤਾਂ ਕਰਕੇ ਮੈਂ ਤੇਰੀ ਮਾਂ ਲੱਗਣੀ ਹੈ। ਉਹਨੇ ਜਦੋਂ ਗੱਲ ਕਹੀ, ਕਹਿਣ ਲੱਗੀ ਮੇਰੇ ਪਤੀ ਦੀ ਤੇ ਕੋਈ ਮਾਂ ਹੀ ਨਹੀਂ। ਕਹਿਣ ਲੱਗੀ ਆਪਣੇ ਪਤੀ ਨੂੰ ਪੁੱਛ ਕੇ ਵੇਖ। ਉਹ ਅੰਦਰ ਗਈ, ਫੋਨ ਕੀਤਾ, ਪੁੱਤਰ ਦਫ਼ਤਰ ਗਿਆ ਹੋਇਆ, ਫੋਨ ਕੀਤਾ। ਕਹਿਣ ਲੱਗੀ ਅੱਜ ਕੋਈ ਘਰੇ ਬਜ਼ੁਰਗ ਮੌਤ ਆਈ ਹੈ ਤੇ ਵਾਰ ਵਾਰ ਕਹਿੰਦੀ ਮੈਂ ਤੇਰੀ ਮਾਂ ਹੈ, ਤੇ ਦੱਸੋ ਕੌਣ ਹੈ ਤੁਸੀਂ? ਤੇ ਕਹਿੰਦੇ ਹੋ ਮੇਰੀ ਮਾਂ ਚੜ੍ਹਾਈ ਕਰ ਗਈ। ਕਹਿਣ ਲੱਗੇ ਉਹਦਾ ਹੁਲੀਆ ਦੱਸ ਕੀ ਹੈ? ਉਹਨੇ ਜਿਹੜੀ ਸਪਸ਼ਟ ਨਿਸ਼ਾਨੀ ਸੀ ਉਹ ਦੱਸ ਦਿੱਤੀ। ਕਹਿਣ ਲੱਗੇ ਉਹਦੇ ਅੱਖ ਨਹੀਂ ਹੈ, ਇੱਕ ਉਹਦੀ ਅੱਖ ਨਹੀਂ ਹੈ। ਕਹਿਣ ਲੱਗੇ ਧੱਕੇ ਮਾਰ ਕੇ ਘਰੋਂ ਕੱਢ ਦੇ, ਪਤਾ ਨਹੀਂ ਕੌਣ ਹੋਵੇਗੀ, ਕਿਹੋ ਜਿਹੇ ਕਮਲੀ ਤੂੰ ਵੀ ਜਿਹੜੇ ਹਰੇਕ ਨੂੰ ਅੰਦਰ ਵਾੜ ਲੈਣੀ ਹੈ। ਤੇ ਉਸ ਵੇਲੇ ਉਹਨੇ ਬੀਬਾ ਨੇ ਆ ਕੇ ਆਖਿਆ, ਮਾਂ ਮੇਰੇ ਪਤੀ ਨੇ ਧੱਕਿਆ ਵੀ ਮੇਰੀ ਕੋਈ ਮਾਂ ਨਹੀਂ, ਧੱਕੇ ਮਾਰ ਕੇ ਬਾਹਰ ਕੱਢ ਦੇ, ਤੇ ਮੈਂ ਹੁਣ ਤੈਨੂੰ ਧੱਕੇ ਤਾਂ ਨਹੀਂ ਮਾਰਨੇ। ਮਾਂ ਨੇ ਫਿਰ ਹੱਥ ਜੋੜੇ, ਉਹਦੇ ਕੋਲੋਂ ਖਲੋਤਾ ਨਾ ਗਿਆ, ਦਰਵਾਜੇ ਵਿੱਚ ਬੈਠ ਗਈ। ਕਹਿਣ ਲੱਗੀ ਪੁੱਤ ਬੜੇ ਧੱਕੇ ਖਾਧੇ ਨੇ ਬਗਾਨਿਆਂ ਦੇ, ਪਰ ਵੇਖੀ ਕਿਤੇ ਤੂੰ ਆਪਣੀ ਹੋ ਕੇ ਧੱਕਾ ਨਾ ਮਾਰ ਦੇਈਂ, ਤੇਰਾ ਧੱਕਾ ਸਹਾਰਿਆ ਨਹੀਂ ਜਾਣਾ, ਤੇਰਾ ਧੱਕਾ ਸਹਾਰਿਆ ਨਹੀਂ ਜਾਣਾ ਮੇਰੇ ਕੋਲੋਂ। ਤੇ ਮੈਂ ਇਸ ਲਈ ਇੱਕ ਬੇਨਤੀ ਕਰਨੀ ਹੈ, ਤੇ ਜਲਦੀ ਕਰ, ਆਪਣੇ ਵੱਲੋਂ ਖਿਆਲ ਕਰ, ਤੇ ਮੈਨੂੰ ਮੇਰੇ ਪੁੱਤਰ ਨਾਲ ਮਿਲਾ ਦੇ। ਤੇ ਉਹਨੇ ਬਚਨ ਆਖੇ, ਕਹਿਣ ਲੱਗੇ ਨਹੀਂ ਉਹ ਨਹੀਂ ਮਿਲ ਸਕਦਾ। ਆਖਰ ਵਾਪਸ ਆ ਗਈ, ਵਾਪਸ ਆ ਕੇ ਧੱਕਾ ਲੱਗਿਆ, ਘਰ ਵਿੱਚ ਆ ਕੇ ਚੜ੍ਹਾਈ ਕਰਨ ਲੱਗੀ ਹੈ। ਨਗਰ ਦੇ ਕੁਝ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਇਕੱਠੇ ਹੋ ਕੇ ਗੱਲ ਪੁੱਛੀ। ਕਹਿਣ ਲੱਗੇ ਮਾਤਾ ਕੋਈ ਤੇਰੀ ਅੰਤਮ ਇੱਛਾ ਹੋਵੇ? ਕਹਿਣ ਲੱਗੇ ਹਾਂ ਅੰਤਮ ਇੱਛਾ ਹੈ। ਕੀ ਅੰਤਮ ਇੱਛਾ ਹੈ? ਕਹਿਣ ਲੱਗੀ ਮੈਂ ਇੱਕ ਚਿੱਠੀ ਲਿਖਵਾ ਕੇ ਰੱਖੀ ਹੈ, ਉਹ ਮੇਰੇ ਪੁੱਤਰ ਨੂੰ ਦੇ ਦਿਓ, ਨਾਲ ਇੱਕ ਗੱਲ ਕਹਿ ਦਿਓ ਭਈ ਜ਼ਿੰਦਗੀ ਭਰ ਤੂੰ ਆਪਣੀ ਮਾਂ ਨੂੰ ਕੁਝ ਨਹੀਂ ਦਿੱਤਾ, ਆਖਰੀ ਵੇਲੇ ਅਰਥੀ ਨੂੰ ਮੋਢਾ ਤੇ ਦੇ ਦੇਈ ਆ ਕੇ। ਤੇ ਜਦੋਂ ਇਹ ਗੱਲ ਹੋਈ, ਚੜ੍ਹਾਈ ਕਰ ਗਈ ਮਾਤਾ, ਚਿੱਠੀ ਉਹਨੂੰ ਦਿੱਤੀ, ਬੁਲਾਇਆ, ਤੇ ਹੁਣ ਉਹ ਮਾਤਾ ਦਾ ਸੰਸਕਾਰ ਕਰਕੇ ਆਇਆ, ਚਿੱਠੀ ਪੜ੍ਹਦਾ। ਮੈਂ 2 ਮਿੰਟ ਚ ਗੱਲ ਖਤਮ ਕਰਨੀ ਹੈ। ਚਿੱਠੀ ਪੜ੍ਹਦਾ, ਚਿੱਠੀ ਵਿੱਚ 3 ਗੱਲਾਂ ਲਿਖੀਆਂ ਹੋਈਆਂ ਨੇ, ਧਾਹਾਂ ਮਾਰਦਾ ਜਦੋਂ ਗੱਲਾਂ ਪੜ੍ਹਦਾ। ਪਹਿਲੀ ਗੱਲ ਇਹ ਲਿਖੀ ਹੋਈ ਸੀ, ਪੁੱਤਰਾ ਜਿੰਨੀ ਜ਼ਮੀਨ ਜਾਇਦਾਦ ਤੇਰਾ ਬਾਪੂ ਛੱਡ ਗਿਆ ਸੀ, ਮੈਂ ਸਾਰੀ ਦੀ ਸਾਰੀ ਤੇਰੇ ਨਾਲ ਤੇ ਲਵਾ ਦਿੱਤੀ, ਇੱਕ ਮਰਲਾ ਵੀ ਨਹੀਂ ਬੇਚੀ, ਮੈਂ ਲੋਕਾਂ ਦੇ ਭਾਂਡੇ ਮਾਂਜ ਲਏ, ਮੈਂ ਲੋਕਾਂ ਦੀਆਂ ਜੂਠੀਆਂ ਰੋਟੀਆਂ ਖਾ ਲਈਆਂ, ਪਰ ਇੱਕ ਮਰਲਾ ਵੀ ਨਹੀਂ ਬੇਚੀ, ਸਾਰੀ ਤੇਰੇ ਨਾਲ ਤੇ ਕਰ ਚੱਲੀ ਹੈ। ਦੂਜੀ ਗੱਲ, ਪੁੱਤਰਾ ਇਹ ਗੱਲ ਚੇਤਾ ਰੱਖੀ, ਜਿਹੜਾ ਤੂੰ ਜ਼ਿੰਦਗੀ ਪਰ ਮੈਨੂੰ ਕਹਾਣੀ ਕਹਾਣੀ ਕਹਿੰਦਾ ਰਿਹਾ ਇਹਦੀ ਵੀ ਕਹਾਣੀ ਸੁਣ ਲੈ। ਆਪਾਂ ਤਿੰਨੇ ਜਣੇ ਜਾ ਰਹੇ ਸਾਂ, ਐਕਸੀਡੈਂਟ ਹੋ ਗਿਆ, ਜਦੋਂ ਮੈਨੂੰ ਹੋਸ਼ ਆਈ ਮੈਂ ਹਸਪਤਾਲ ਵਿੱਚ ਸਾਂ, ਤੇਰਾ ਪਿਤਾ ਚੜ੍ਹਾਈ ਕਰ ਗਿਆ ਤੇ ਮੈਨੂੰ ਪਤਾ ਲੱਗਿਆ ਤੇਰਾ ਪਿਤਾ ਚੜ੍ਹਾਈ ਕਰ ਗਿਆ। ਮੈਂ ਝੱਟ ਪੁੱਛਿਆ ਮੇਰਾ ਪੁੱਤਰ ਕਿੱਥੇ ਹੈ, ਡਾਕਟਰ ਆਖਿਆ ਪੁੱਤਰ ਤੇ ਜਿਉਂਦਾ ਪਰ ਉਹਦੀ ਇੱਕ ਅੱਖ ਖਰਾਬ ਹੋ ਗਈ ਹੈ, ਜੇ ਕੋਈ ਜਲਦੀ ਨਾਲ ਅੱਖ ਦੇਵੇ ਤੇ ਠੀਕ ਹੋ ਸਕਦੀ ਹੈ। ਪੁੱਤਰਾ ਜਿਹਨੂੰ ਤੂੰ ਕਹਾਣੀ ਕਹਿੰਦਾ ਰਹੇ ਹੋ, ਇੱਕ ਅੱਖ ਮੇਰੀ ਦਿੱਤੀ ਹੋਈ ਤੇਰੇ ਕੋਲ ਹੈ। ਤੀਜੀ ਗੱਲ ਚੇਤਾ ਰੱਖ ਜਿਹੜੀ ਤੂੰ ਮੈਨੂੰ ਵਾਰ ਵਾਰ ਉਲਾਂਭੇ ਦਿੰਦਾ ਰਿਹਾ, ਮੇਰੇ ਕੋਲ ਇੱਕ ਗਲਤੀ ਹੋ ਗਈ, ਮੈਂ ਚੰਗੀ ਅੱਖ ਤੈਨੂੰ ਦੇ ਬੈਠੀ, ਮਾੜੀ ਅੱਖ ਆਪਣੇ ਕੋਲ ਰੱਖ ਲਈ। ਹੁਣ ਮੇਰੀ ਅੱਖ ਤੇ ਸਦਾ ਹੀ ਤੈਨੂੰ ਚਾਹੁੰਦੀ ਰਹੀ, ਪਰ ਤੇਰੀ ਅੱਖ ਸੀ ਜਿਹੜੀ ਉਹ ਸਦਾ ਹੀ ਮੈਨੂੰ ਧੱਕੇ ਮਾਰਦੀ ਰਹੀ। ਮੈਂ ਬੇਨਤੀ ਕਰਾਂ ਜੇ ਆਪਾਂ ਬਾਣੀ ਪੜ੍ਹਨੇ ਜਪ ਤਪ ਕਰਨੇ ਆ ਨਾ, ਤੇ ਘਰ ਵਿੱਚ ਮਾਪਿਆਂ ਦੀ ਸੇਵਾ ਵੀ ਕਰੀਏ, ਕਿਰਦਾਰ ਸਾਡਾ ਉਹ ਜਿਹਾ ਹੋਵੇ। ਆਓ ਸ਼ਬਦ ਦੀਆਂ ਪੰਕਤੀਆਂ ਨਾਲ ਜੁੜੀਏ। ਸਤਿਗੁਰੂ ਦਾਤੇ ਨੇ ਕਿਰਪਾ ਕੀਤੀ ਹੈ, ਜੋ ਕੁਝ ਅਸੀਂ ਜਪਦੇ ਹਾਂ, ਜੋ ਕੁਝ ਸਾਡਾ ਧਰਮ ਹੈ, ਉਹ ਸਾਡੇ ਕਰਮਾਂ ਵਿੱਚੋਂ ਵੀ ਪ੍ਰਗਟ ਹੋਵੇ ਜੀ।
ਬਿਲਾਵਲ ਮਹੱਲਾ ਚੌਥਾ।
ਬਿਲਾਵਲ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਦੇ ਇਹ ਅੰਮ੍ਰਿਤ ਬੋਲ ਨੇ।
ਹਰ ਹਰ ਨਾਮ ਸੀਤਲ ਗੱਲ ਧਿਆਵਹੁ, ਹਰ ਚੰਦਨ ਵਾਸ ਸੁਗੰਧ ਗੰਧਈਆ।
ਸਾਹਿਬ ਜੀ ਕਹਿੰਦੇ ਨੇ ਹਰੀ ਦਾ ਨਾਮ ਅੱਤ ਦਾ ਸੀਤਲ ਹੈ, ਉਹ ਪਵਿੱਤਰ ਪਾਣੀ ਵਰਗਾ, ਉਹਨੂੰ ਧਿਆ ਕੇ ਦੇਖ ਤੇਰੇ ਅੰਦਰ ਦੀ ਸਾਰੀ ਅੱਗ ਤ੍ਰਿਸ਼ਨਾ ਭਾਵਨਾ ਬੁੱਝ ਜਾਏਗੀ, ਬਲਕਿ ਤੇਰੇ ਅੰਦਰੋਂ ਜਿਵੇਂ ਸੁਗੰਧੀ ਪ੍ਰਗਟ ਹੁੰਦੀ ਹੈ, ਧਰਮ ਦੀ ਸੁਗੰਧੀ ਪ੍ਰਗਟ ਹੋਵੇਗੀ।
ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ।
ਕਹਿਣ ਲੱਗੇ ਜਦੋਂ ਕੋਈ ਬੰਦਾ ਸੰਗਤ ਵਿੱਚ ਜਾ ਕੇ ਸਾਈਂ ਦਾ ਨਾਮ ਜਪਦਾ, ਉਹਦੀ ਜ਼ਿੰਦਗੀ ਵਿੱਚ ਇੱਕ ਤਬਦੀਲੀ ਆ ਜਾਂਦੀ ਹੈ। ਜੇ ਉਹ ਰਿੰਡ ਦੇ ਦਰਖਤ ਵਰਗਾ ਹੋਵੇ, ਜੇ ਉਹ ਢਾਕ ਪਲਾਸ ਵਰਗਾ ਹੋਵੇ, ਜਿਹਦੀ ਨਾ ਲੱਕੜ ਕੰਮ ਆਉਂਦੀ, ਨਾ ਪੱਤੇ ਕੰਮ ਆਉਂਦੇ ਨੇ, ਨਾ ਫੁੱਲ ਕੰਮ ਆਉਂਦੇ ਨੇ, ਨਾ ਫਲ ਕੰਮ ਆਉਂਦੇ ਨੇ, ਉਹ ਸਿਰਫ ਧਰਤੀ ਤੇ ਭਾਰੀ ਹੈ। ਕਹਿਣ ਲੱਗੇ ਜੇ ਤੇਰਾ ਜੀਵਨ ਇਹੋ ਜਿਹਾ ਨਿਰਗੁਣਿਆਰਾ ਵੀ ਹੈ ਨਾ, ਤਾਂ ਸਾਈਂ ਦੀ ਗੋਦ ਵਿੱਚ ਜਾ ਕੇ ਦੇਖੋ ਸਜਣਾ, ਸੰਗਤ ਵਿੱਚ ਜਾ ਕੇ ਦੇਖੋ ਸਜਣਾ, ਗੁਰੂ ਚਰਨਾਂ ਵਿੱਚ ਜੁੜ ਕੇ ਦੇਖੋ ਸਜਣਾ, ਖੰਡੇ ਬਾਟੇ ਲਈ ਪਹੁਲ ਛੱਕ ਕੇ ਵੇਖੋ ਸਜਣਾ, ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਕੀ ਬਾਣੀ ਨੂੰ ਆਪਣੇ ਅੰਦਰ ਵਸਾ ਕੇ ਵੇਖੋ ਸਜਣਾ, ਤੇਰੇ ਅੰਦਰ ਵੀ ਉਹ ਰੱਬੀ ਗੁਣ ਪ੍ਰਗਟ ਹੋ ਜਾਣਗੇ, ਤੂੰ ਅੰਦਰੋਂ ਵੀ ਸੱਚ ਪਵਿੱਤਰ ਧਾਰਨੀ ਹੋ ਜਾਏਗਾ। ਧੰਨ ਗੁਰੂ ਰਾਮਦਾਸ ਜੀ ਦਾ ਇਹ ਪਾਵਨ ਬੋਲ ਹੈ। ਜਿਸ ਦਿਨ ਉਹ ਅਨਾਥ ਹੋ ਕੇ ਨਿਕਲੇ ਸਨ, ਉਹਨਾਂ ਗੁਰੂ ਦੀ ਸੰਗਤ ਕੀਤੀ, ਉਹਨਾਂ ਕਬਰਾਂ ਨਹੀਂ ਪੂਜੀਆਂ, ਉਹਨਾਂ ਕਿਸੇ ਦੇਹਧਾਰੀਆਂ ਦੇ ਡੇਰਿਆਂ ਤੇ ਜਾ ਕੇ ਨਹੀਂ ਆਪਣਾ ਮਸਤਕ ਟੇਕਿਆ, ਉਹ ਗੁਰੂ ਚਰਨਾਂ ਵਿੱਚ ਆ ਗਏ, ਤੇ ਅੱਜ ਤਾਈਓ ਤਾਂ ਜਗਤ ਕਹਿੰਦਾ ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ। ਉਹੀਓ ਅੰਮ੍ਰਿਤ ਬੋਲ ਬਖਸ਼ਿਸ਼ ਕਰਦੇ ਨੇ, ਤੂੰ ਅਰਿੰਡ ਦੇ ਦਰਖਤ ਤੋਂ ਵੀ ਇੱਕ ਬਹੁਤ ਕੀਮਤੀ ਚੰਦਨ ਵਰਗੀ ਸੁਗੰਧੀ ਵਾਲਾ ਬਣ ਜਾਵੇਂਗਾ।
ਭਾਰ ਅਠਾਰ ਹੈ ਮੈਂ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈ ਆ।
ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ 18 ਭਾਰ ਦਾ ਅਰਥ ਹੁੰਦਾ ਹੈ, ਸਿਆਣੇ ਲੋਕਾਂ ਨੇ ਇੱਕ ਵਿਚਾਰ ਬਣਾਈ ਸੀ ਵੀ ਹਰੇਕ ਬਨਸਪਤੀ ਦਾ ਇੱਕ ਇੱਕ ਪੱਤਾ ਲੈ ਲਈਏ, ਉਹ 18 ਮਣ ਭਾਰ ਬਣ ਜਾਂਦਾ ਹੈ। ਇੱਕ ਆਮ ਜਿਹਾ ਅੰਦਾਜ਼ਾ ਸੀ ਤੇ ਉਸੇ ਤੋਂ 18 ਭਾਰ ਇੱਕ ਗੱਲ ਚਲੀ ਆ ਰਹੀ ਹੈ। ਮੇਰੇ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਜੇ ਸਾਰੀ ਬਨਸਪਤੀ ਨੂੰ ਆਪਾਂ ਵੇਖ ਲਈਏ ਤੇ ਸਾਰਿਆਂ ਵਿੱਚੋਂ ਚੰਦਨ ਉੱਤਮ ਹੈ। ਸਤਿਗੁਰੂ ਜੀ ਚੰਦਨ ਕਿਉਂ ਉੱਤਮ ਹੈ? ਹਜ਼ੂਰ ਕਹਿੰਦੇ ਇੱਕ ਅੰਬ ਦਾ ਦਰਖਤ ਹੋਵੇ, ਇੱਕ ਨਾਲ ਨਿੰਮ ਦਾ ਦਰਖਤ ਹੋਵੇ, ਅੰਬ ਦਾ ਦਰਖਤ ਕਦੇ ਨਿੰਮ ਦੇ ਦਰਖਤ ਨੂੰ ਆਪਣਾ ਗੁਣ ਨਹੀਂ ਦਿੰਦਾ ਮਿਠਾਸ ਦਾ, ਭਾਵੇਂ ਸਦੀਆਂ ਬੀਤ ਜਾਣੇ ਇਕੱਠੀਆਂ ਰਹਿੰਦੀਆਂ, ਪਰ ਚੰਦਨ ਦੇ ਵਿੱਚ ਖੂਬੀ ਹੈ ਸਜਣਾ, ਜਿਹੜਾ ਕੋਈ ਚੰਦਨ ਦੇ ਨੇੜੇ ਹੋ ਕੇ ਰਹਿੰਦਾ ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਮੇਰਾ ਗੁਰੂ ਉਹ ਜਿਹਾ, ਜੇ ਕੋਈ ਮੇਰੇ ਗੁਰੂ ਦੇ ਕੋਲ ਬੈਠੇ, ਮੇਰਾ ਗੁਰੂ ਆਪਣੇ ਵਰਗੇ ਗੁਣ ਉਸ ਮਨੁੱਖ ਵਿੱਚ ਭਰ ਦਿੰਦਾ, ਜਿਵੇਂ ਚੰਦਨ ਉੱਤਮ ਹੈ ਇਵੇਂ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ, ਗੁਰੂ ਬੜੇ ਹੋਣਗੇ ਪਰ ਇਹ ਗੁਰੂ ਸਭ ਤੋਂ ਉੱਤਮ ਹੈ। ਜਿਹੋ ਜੇ ਇਹਦੇ ਵਿੱਚ ਗੁਣ ਨੇ ਉਹੋ ਜੇ ਸੇਵਕ ਵਿੱਚ ਆ ਜਾਂਦੇ ਨੇ।
ਸਾਕਤ ਕੂੜੇ ਉਬ ਸੁਕ ਹੂਏ ਮਨ ਅਭਿਮਾਨ ਵਿਛੜ ਦੂਰ ਗਈਆ।
ਸਾਕਤ ਕੂੜੇ ਅੰਦਰੋਂ ਖਾਲੀ ਰਹਿ ਜਾਂਦੇ ਨੇ, ਸੁੱਕੇ ਹੁੰਦੇ ਨੇ, ਗੁਰੂ ਕੋਲੋਂ ਦੂਰ ਹੋ ਜਾਂਦੇ ਨੇ।
ਹਰ ਗਤ ਮਿਤ ਕਰਤਾ ਆਪੇ ਜਾਣ ਸਭ ਬਿਦ ਹਰ ਹਰ ਆਪ ਬਨਈਆ।
ਸਾਰਾ ਕੁਝ ਪਰਮੇਸ਼ਰ ਆਪ ਹੀ ਜਾਣਦਾ ਤੇ ਉਹਨੇ ਆਪ ਹੀ ਵਿਦ ਬਣਾਈ ਹੋਈ ਹੈ ਵੀ ਜੇ ਤੂੰ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਗੁਣ ਵਾਪਸ ਲੈਣੇ ਚਾਹੁੰਦੇ, ਕਿਉਂਕਿ ਗਰੀ ਦੀ ਯਾਦ ਨੂੰ ਭੁੱਲ ਕੇ ਹਰ ਵਿਸਰਤ ਤੇਰੇ ਗੁਣ ਗਲਿਆ, ਜੇ ਉਹ ਗੁਣ ਵਾਪਸ ਲੈਣਾ ਚਾਹੁੰਦੇ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ। ਜਿਹੜੇ ਗੁਣ ਗੁਆਚ ਗਏ ਨੇ ਉਹ ਗੁਰੂ ਕੋਲੋਂ ਫਿਰ ਦੁਬਾਰੇ ਮਿਲ ਸਕਦੇ ਨੇ।
ਜਿਸ ਸਤ ਗੁਰ ਭੇਟੇ ਸੋ ਕੰਚਨ ਹੋਵਾ, ਜੋ ਧੁਰ ਲਿਖਿਆ ਸੋ ਮਿਟੇ ਨਾ ਮਿਟਈਆ।
ਇਹ ਪੰਕਤੀ ਦੇ ਅਰਥ ਅਸੀਂ ਧਿਆਨ ਨਾਲ ਕਰਨੇ ਨੇ। ਸਾਹਿਬ ਕਹਿੰਦੇ ਇਹ ਗੱਲ ਤੇਰੇ ਧੁਰੋਂ ਲਿਖ ਦਿੱਤੀ ਹੈ ਭਈ ਜੇ ਤੂੰ ਚਾਹਵੇਂ ਗੁਰੂ ਨਾਲ ਮਿਲ ਕੇ ਤੂੰ ਭਾਵੇਂ ਕੰਚਨ ਬਣ ਸਕਦਾ, ਸੋਨਾ ਬਣ ਸਕਦਾ, ਜੇ ਤੂੰ ਨਹੀਂ ਚਾਹੁੰਦਾ ਤੇ ਲੋਹੇ ਦਾ ਲੋਹਾ ਵੀ ਰਹਿ ਸਕਦਾ। ਇਹ ਰੱਬ ਨੇ ਤੈਨੂੰ ਆਪਸ਼ਨ, ਇਹ ਰੱਬ ਨੇ ਤੈਨੂੰ ਤਰੀਕਾ ਦਿੱਤਾ। ਜੇ ਤੂੰ ਚਾਹਵੇਂ ਤਾਂ ਗੁਰੂ ਨਾਲ ਮਿਲ ਕੇ ਗੱਲ ਤੇਰੇ ਨਾਲ ਹੀ ਲਿਖ ਦਿੱਤੀ ਹੈ। ਗੁਰੂ ਨਾਲ ਮਿਲ ਕੇ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਜੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਤੂੰ ਸੋਨਾ ਬਣ ਸਕਦਾ ਹੈ।
ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ।
ਕਹਿੰਦੇ ਰਤਨ ਪਦਾਰਥ ਗੁਰੂ ਕੋਲੋਂ ਲੈ ਓ ਸਜਣਾ, ਗੁਰੂ ਦੇ ਕੋਲ ਤੇ ਭਗਤੀ ਦੇ ਭੰਡਾਰੇ ਭਰੇ ਪਏ ਨੇ, ਗੁਰੂ ਦੇ ਕੋਲ ਕੋਈ ਖਜ਼ਾਨੇ ਵਿੱਚ ਕਮੀ ਨਹੀਂ।
ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਪਈਆ।
ਮੈਨੂੰ ਗੁਰੂ ਦੇ ਕੋਲ ਆ ਕੇ ਇੱਕ ਸ਼ਰਧਾ ਪੈਦਾ ਹੋਗੀ, ਸ਼ਰਧਾ ਇਹ ਪੈਦਾ ਹੋਗੀ ਵੀ ਹੁਣ ਮੈਂ ਜਿੰਨੇ ਵੀ ਰੱਬ ਦੇ ਗੁਣ ਗਾਉਣੇ ਮੈਨੂੰ ਤ੍ਰਿਪਤੀ ਨਹੀਂ ਆਉਂਦੀ। ਮੇਰਾ ਜੀ ਕਰਦਾ ਆਖਾਂ ਜੀਵ ਵਿਸਰੇ ਮਰ ਜਾਓ, ਮੈਂ ਤੇ ਹਰ ਇੱਕ ਵਾਰੀ ਮੇਰਾ ਜੀ ਕਰਦਾ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਲਿਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਇਹੋ ਮੇਰੇ ਮਨ ਵਿੱਚ ਅਤਿਅੰਤ ਚਾਹ ਹੈ ਜੀ।
ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵ ਨੀ ਕਹੀਆ।
ਮੈਨੂੰ ਤੇ ਹੁਣ ਨਿਤ ਦਿਹਾੜੇ ਰੱਬ ਦੇ ਗੁਣ ਗਾਉਂਦਿਆਂ ਗਾਉਂਦਿਆਂ ਪਰਮ ਆਨੰਦ ਪੈਦਾ ਹੋ ਗਿਆ। ਹਰ ਗੁਣ ਕਹਤੇ ਭਾਵ ਨੀ ਕਹੀਆ, ਮੈਂ ਹੁਣ ਗੁਣ ਵੀ ਆਮ ਲੋਕਾਂ ਵਾਂਗੂ ਨੀ ਗਾਉਂਦਾ ਵੀ ਮੇਰੀ ਜ਼ਬਾਨ ਕੁਝ ਕਵੇ ਤੇ ਧਿਆਨ ਕਿਧਰੇ ਹੋਵੇ। ਨਹੀਂ ਹੁਣ ਤੇ ਮੈਂ ਭਾਵਨੀ ਨਾਲ ਭਾਵਨਾ ਦੇ ਨਾਲ ਸਾਈਂ ਦਾ ਨਾਮ ਜਪਦਾ ਹਾਂ।
ਬਾਰ ਬਾਰ ਖਿੰਨ ਖਿੰਨ ਪਲ ਕਹੀਆ ਹਰ ਪਾਰ ਨ ਪਾਵੈ ਪਰੈ ਪਰਈਆ।
ਹੁਣ ਤੇ ਮੈਂ ਖਿੰਨ ਖਿੰਨ ਪਲ ਪਲ ਉਹਦਾ ਨਾਮ ਜਪਦਾ ਜਿਹਦਾ ਇੱਕ ਪਾਰਾ ਵਾਰ ਨੀ ਪਾਇਆ ਜਾ ਸਕਦਾ ਜੀ।
ਸਾਸਤ ਵੇਦ ਪੁਰਾਣ ਪੁਕਾਰ ਹੈ ਧਰਮ ਕਰੋ ਖਟ ਕਰਮ ਦੁਰੜਈਆ।
ਮੈਂ ਤੇ ਇੱਕ ਰੱਬ ਦਾ ਨਾਮ ਹੀ ਜਪਦਾ ਹਾਂ ਜਿਹਦੇ ਵਿੱਚੋਂ ਮੈਨੂੰ ਸਿਮਰਤ ਸ਼ਾਸਤਰੀਆਂ ਦੀ ਕੋਈ ਲੋੜ ਨੀ, ਉਹਨਾਂ ਵਿੱਚੋਂ ਦਿੱਤਾ ਹੋਇਆ ਉਪਦੇਸ਼ ਉਹਦੇ ਤੋਂ ਕਿਤੇ ਵਧੀਕ ਨਾਮ ਜਪਿਆ ਪ੍ਰਾਪਤ ਹੋ ਜਾਂਦਾ ਹੈ।
ਮਨ ਮੁਖ ਪਾਖੰਡ ਭਰਮ ਵਿਗੂਤੇ ਲੋਭ ਲਹਿਰ ਨਾਵ ਪਾਰ ਬੁਡਈਆ।
ਮਨਮੁਖ ਬੰਦੇ ਗੁਰੂ ਨਾਲ ਨਹੀਂ ਜੁੜਦੇ, ਆਪਣੇ ਕੀਤੇ ਕਰਮਾਂ ਦੇ ਭਾਰ ਪਾਪਾਂ ਨਾਲ ਲੱਦੀ ਹੋਈ ਬੇੜੀ ਆਪਣੀ ਆਪ ਡੋਬ ਲੈਂਦੇ ਨੇ।
ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ।
ਨਾਮ ਜਪਣਾ ਹੀ ਅਸਲ ਵਿੱਚ ਸਿਮਰਤ ਸ਼ਾਸਤਰਾਂ ਦੇ ਤੱਤ ਸਾਰ ਨੂੰ ਪਹੁੰਚਣਾ ਹੈ।
ਹੋ ਮੈਂ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ।
ਜਿਨ੍ਹਾਂ ਦੇ ਅੰਦਰੋਂ ਹਉਮੈ ਚਲੇ ਜਾਂਦੀ ਹੈ ਰੱਬ ਦੀ ਬੰਦਗੀ ਕਰਦਿਆਂ ਕਰਦਿਆਂ, ਇੱਕ ਦਿਨ ਉਹਨਾਂ ਦਾ ਮਨ ਸਾਈਂ ਦੇ ਚਰਨਾਂ ਵਿੱਚ ਪਰਚ ਜਾਂਦਾ ਹੈ।
ਇਹੋ ਜਗ ਵਾਰਨ ਰੂਪ ਸਭ ਤੇਰਾ ਜਿਤ ਲਾਵਾ ਹੈ ਸੇ ਕਰਮ ਕਮਈਆ।
ਹੇ ਵਾਹਿਗੁਰੂ ਜੀ ਇਹ ਜਗਤ ਰੂਪ ਤੇਰਾ, ਤੂੰ ਜਿਹਦੇ ਵਿੱਚ ਜਿਹੋ ਜੀ ਦਾਤ ਰੱਖਣਾ ਉਹੀ ਜੀ ਪ੍ਰਗਟ ਹੁੰਦੀ ਹੈ।
ਨਾਨਕ ਜੰਤ ਵਜਾਏ ਵਜ ਹੈ ਜਿੱਤ ਪਾਵੇ ਤਿਤ ਰਾਹੇ ਚਲਈਆ।
ਹੇ ਮੇਰੇ ਵਾਹਿਗੁਰੂ ਜੀ, ਇਹ ਜੀਵ ਜੰਤ ਤਾਂ ਤੇਰੇ ਬਣਾਏ ਹੋਏ ਨੇ, ਤੇਰੇ ਅੱਗੇ ਅਰਦਾਸ ਹੈ ਤੂੰ ਕਿਰਪਾ ਕਰ, ਅਸੀਂ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਕਰਨੇ, ਜਿਉਂ ਤੂੰ ਬੁਲਾਵੇਂ ਤਿਉਂ ਬੋਲ ਸਕਨੇ ਹੈ। ਇੱਕੋ ਇੱਕ ਅਰਦਾਸ ਹੈ, ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਹੀਂ ਜੇ ਕਿਸ ਕਰ ਹਮ ਸਾਕੇ, ਜਿਉਂ ਭਾਵੇ ਤੇ ਮੈਂ ਬਖਸ਼। ਮਾਲਕ ਇੱਕ ਕਿਰਪਾ ਕਰੇ, ਸਾਨੂੰ ਜਪਣਾ ਆ ਜਾਏ, ਕਿਹਨੂੰ ਜਪਣਾ ਆ ਜਾਏ, ਸੁਲਝੀ ਹੋ ਜਾਏ, ਫਿਰ ਉਹ ਸਾਡੇ ਕਰਮਾਂ ਵਿੱਚ ਸ਼ਾਮਲ ਹੋ ਜਾਏ। ਭੁੱਲਾਂ ਚੁੱਕਾਂ ਨੂੰ ਖਿਮਾ ਕਰਨਾ। ਆਓ ਪਿਆਰ ਨਾਲ ਅੰਮ੍ਰਿਤਮਈ ਬਾਣੀ ਦੀਆਂ ਆਖਰੀ ਪੰਕਤੀਆਂ ਕਹਿ ਕੇ ਸਮਾਪਤੀ ਕਰੀਏ ਜੀ।
ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਾ ਹੈ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜੈ, ਜਿਤ ਭਾਵੈ ਤਿਤ ਰਾਹੇ ਚਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।